ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਮਾਤਾ ਨੇਤੀ ਜੀ, ਸ਼੍ਰੀ ਗੁਰੂ ਹਰਿਰਾਏ ਸਾਹਿਬ ਨੂੰ ਬੇਨਤੀ ਕਰਦੇ ਨੇ ਭੀ ਲਾਲ ਜੀ, ਤੁਹਾਡੇ ਵੱਡੇ ਭਰਾਤਾ ਬਾਬਾ ਧੀਰ ਮੱਲ ਜੀ ਨੇ ਜੋ ਕਰਤਾਰਪੁਰ ਸਾਹਿਬ ਨਗਰ ਚ ਰਹਿੰਦੇ ਹਨ, ਤੁਹਾਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ, ਮੇਲ ਮਿਲਾਪ ਕਰਨਾ ਚਾਹੀਦਾ। ਨਾਲੇ ਉਹ ਤੁਹਾਡੇ ਬਜ਼ੁਰਗਾਂ ਦਾ ਨਗਰ ਹੈ, ਤੁਹਾਡੇ ਵਡੇਰਿਆਂ ਦਾ ਨਗਰ ਹੈ, ਉਹ ਨਗਰ ਚੱਲ ਕੇ ਤੁਹਾਨੂੰ ਜ਼ਰੂਰ ਵੇਖਣਾ ਚਾਹੀਦਾ। ਤੋ ਇਧਰ ਬਾਬਾ ਧੀਰ ਮੱਲ ਜੀ ਨੇ ਵੀ ਸਤਿਗੁਰਾਂ ਨੂੰ ਬੇਨਤੀ ਨਾਮਾ ਭੇਜਿਆ, ਮਹਾਰਾਜ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਤੋ ਉਸ ਵਕਤ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸ਼੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਆਏ ਹਨ। ਸ਼੍ਰੀ ਕਰਤਾਰਪੁਰ ਸਾਹਿਬ ਆ ਕੇ ਬਹੁਤ ਹੀ ਸੁੰਦਰ ਬਾਗ ਵੇਖ ਕੇ, ਬਗੀਚਾ ਵੇਖ ਕੇ, ਉਸ ਬਾਗ ਦੇ ਅੰਦਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ ਹੈ। ਬਾਬਾ ਧੀਰ ਮੱਲ ਜੀ ਆ ਕੇ ਸਤਿਗੁਰਾਂ ਨੂੰ ਮਿਲੇ ਹਨ, ਨਗਰ ਨਿਵਾਸੀ ਲੋਕ ਆ ਕੇ ਮਿਲੇ ਹਨ। ਸਤਿਗੁਰੂ ਜੀ ਨੇ ਉਹਨਾਂ ਨਗਰ ਨਿਵਾਸੀਆਂ ਦਾ ਹਾਲ ਚਾਲ ਪੁੱਛਿਆ, ਉਹਨਾਂ ਦੱਸਿਆ, ਮਹਾਰਾਜ ਤੁਹਾਡੀ ਦਇਆ ਹੈ, ਤੁਹਾਡੀ ਕਰੁਣਾ ਹੈ, ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗ ਲੜ ਕੇ ਗਏ, ਉਸ ਵਕਤ ਵੀ ਸਾਡੇ ਨਗਰ ਦੇ ਨਿਵਾਸੀਆਂ ਦਾ ਕੋਈ ਵਾਲ ਵੀ ਵਿੰਗਾ ਤੱਕ ਨਹੀਂ ਹੋਇਆ, ਹਾਲਾਂਕਿ 70,000 ਤੋਂ ਵੱਧ ਦੁਸ਼ਮਣ ਦੀ ਫੌਜ ਚੜ ਕੇ ਆਈ ਸੀ, ਪਰ ਨਗਰ ਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ ਸਤਿਗੁਰਾਂ ਨੇ। ਉਹ ਨਗਰ ਹੈ ਜੋ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਵਸਾਇਆ ਹੈ। ਤੋ ਸਤਿਗੁਰਾਂ ਦਾ ਆਪਣਾ ਆਪ ਆਪਣੇ ਹੱਥੀਂ ਵਸਾਇਆ ਹੋਇਆ ਨਗਰ ਹੋਣ ਕਰਕੇ ਇਸ ਨਗਰ ਵਿੱਚ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਕੋਈ ਦਿੱਕਤ ਨਹੀਂ ਹੈ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਮਨ ਚ ਚਾਹਨਾ ਜਾਗੀ, ਜਦੋਂ ਬਜ਼ੁਰਗਾਂ ਦੀ ਵੱਡਿਆਂ ਵਡੇਰਿਆਂ ਦੀ ਗੱਲ ਸੁਣੀ, ਉਹਨਾਂ ਦੀ ਕਥਾ ਸੁਣੀ, ਤੋ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਪੁੱਛਣ ਲੱਗੇ ਉਹਨਾਂ ਨਗਰ ਵਾਸੀਆਂ ਨੂੰ ਕਿ ਭਾਈ ਇਹ ਦੱਸੋ ਕਿ ਸਤਿਗੁਰਾਂ ਨੇ ਨਗਰ ਕਰਤਾਰਪੁਰ ਕਿਵੇਂ ਵਸਾਇਆ, ਪੰਜਵੇਂ ਪਾਤਸ਼ਾਹ ਮਹਾਰਾਜ ਇਸ ਨਗਰ ਵਿੱਚ ਕਿਵੇਂ ਆਏ, ਉਹਨਾਂ ਨੇ ਆ ਕੇ ਨਗਰ ਕਿਵੇਂ ਵਸਾਇਆ, ਇਸ ਨਗਰ ਦਾ ਮੁੱਢ ਕਿਵੇਂ ਬੰਨਿਆ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਆਪਣੇ ਨਿਵਾਸ ਵਾਸਤੇ ਕਿੱਥੇ ਬਣਵਾਏ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਉਹਨਾਂ ਨਗਰ ਵਾਸੀਆਂ ਨੂੰ ਪੁੱਛ ਰਹੇ ਨੇ। ਉਹਨਾਂ ਨਗਰ ਨਿਵਾਸੀਆਂ ਵਿੱਚ ਕਈ ਬਜ਼ੁਰਗ ਬੈਠੇ ਸਨ, ਉਹ ਬਜ਼ੁਰਗ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ ਹੋਏ ਸੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਕਿ ਸਤਿਗੁਰਾਂ ਨੇ ਨਗਰ ਕਿਵੇਂ ਵਸਾਇਆ, ਉਹ ਜਿੰਨੇ ਬਜ਼ੁਰਗ ਨੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਾਰਾ ਇਤਿਹਾਸ, ਸ਼੍ਰੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਦਾ ਸਾਰਾ ਇਤਿਹਾਸ ਦੱਸ ਰਹੇ ਨੇ, ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮੇ ਤਾਖੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਏਰਾ ਸ਼੍ਰੀ ਸਤਿਗੁਰ ਹਰਿਰਾਏ ਤੇ ਸੁਣ ਬੂਜਨ ਪੁਰਬਾਤ।
ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਾਂ ਨੇ, ਜਿਹੜੇ ਇੱਥੇ ਸਿੱਖ ਬੈਠੇ ਸਨ, ਕਰਤਾਰਪੁਰ ਸਾਹਿਬ ਦੇ ਵਾਸੀ ਬੈਠੇ ਸਨ, ਉਹਨਾਂ ਨੇ ਜਦੋਂ ਮਹਾਰਾਜ ਜੀ ਦਾ ਇਹ ਸਵਾਲ ਸੁਣਿਆ ਕਿ ਸਤਿਗੁਰੂ ਜੀ ਜਾਣਨਾ ਚਾਹੁੰਦੇ ਨੇ ਕਿ ਇਹ ਕਰਤਾਰਪੁਰ ਸਾਹਿਬ ਨਗਰ ਸਾਡੇ ਵੱਡੇ ਸਤਿਗੁਰਾਂ ਨੇ ਕਿਵੇਂ ਵਸਾਇਆ, ਕਿਵੇਂ ਇਸ ਨਗਰ ਦੀ ਨੀਂਹ ਰੱਖੀ ਹੈ, ਉਹ ਸਾਰਾ ਪ੍ਰਸੰਗ ਗੁਰੂ ਹਰਿਰਾਏ ਸਾਹਿਬ ਜੀ ਜਾਣਨਾ ਚਾਹੁੰਦੇ ਹਨ।
ਉਤੇ ਬਿਰਧ ਜੋ ਤਿੰਨ ਬਿਕੈ ਜਾਣਤ ਭਨਿਓ ਬਿਰਤਾਂਤ।
ਸਿੱਖਾਂ ਵਿੱਚ ਕਈ ਬਜ਼ੁਰਗ ਬੈਠੇ ਸਨ, ਬਿਰਧ ਕਹਿੰਦੇ ਨੇ ਬਜ਼ੁਰਗਾਂ ਨੂੰ, ਕਈ ਬਜ਼ੁਰਗ ਬੈਠੇ ਸਨ ਜਿਹੜੇ ਬੜੇ ਪੁਰਾਣੇ ਸੀ, ਉਦੋਂ ਦੇ ਪੁਰਾਣੇ ਬਜ਼ੁਰਗ ਨੇ ਜਦੋਂ ਇਹ ਨਗਰ ਵਸਾਇਆ ਗਿਆ ਸੀ ਤੇ ਸਤਿਗੁਰਾਂ ਨੇ ਇਹਨਾਂ ਨੂੰ ਆਪ ਇਸ ਨਗਰ ਵਿੱਚ ਵਸਾਇਆ ਸੀ, ਇਸ ਕਰਕੇ ਉਹ ਬਜ਼ੁਰਗ ਸਾਰਾ ਇਤਿਹਾਸ ਜਾਣਦੇ ਸਨ। ਤੋ ਉਹਨਾਂ ਬਜ਼ੁਰਗਾਂ ਨੇ ਬਿਰਧਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਾਰਾ ਬਿਰਤਾਂਤ, ਇਸ ਨਗਰ ਦੇ ਵਸਾਉਣ ਦੀ ਸਾਰੀ ਕਥਾ ਉਹ ਮਹਾਰਾਜ ਜੀ ਸੱਤਵੇਂ ਪਾਤਸ਼ਾਹ ਨੂੰ ਸੁਣਾਈ ਹੈ।
ਜੋ ਪਈ ਸ਼੍ਰੀ ਸਤਿਗੁਰ ਤੁਮ ਸਭ ਕੇ ਸਵਾਮੀ ਭੂਤ ਭਵਿੱਖ ਤੇ ਅੰਤਰ ਜਾਮੀ।
ਉਹ ਸਿੱਖ ਕਹਿਣ ਲੱਗੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਸਾਰੇ ਜਗਤ ਦੇ ਸਵਾਮੀ ਹੋ, ਇਹ ਸਾਰੇ ਜਗਤ ਦੇ ਮਾਲਕ ਤੁਸੀਂ ਆਪ ਹੋ, ਔਰ ਸਤਿਗੁਰੂ ਜੀ ਭੂਤਕਾਲ ਤੇ ਭਵਿੱਖਤ ਦੇ ਤੁਸੀਂ ਗਿਆਤਾ ਵੀ ਹੋ, ਪਿੱਛੇ ਕੀ ਹੋਇਆ ਉਹ ਵੀ ਤੁਸੀਂ ਜਾਣਦੇ ਹੋ, ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਉਹ ਵੀ ਤੁਸੀਂ ਜਾਣਦੇ ਹੋ, ਤੁਹਾਡੇ ਕੋਲੋਂ ਵੈਸੇ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ। ਮਹਾਰਾਜ ਤੁਸੀਂ ਅੰਤਰਜਾਮੀ ਹੋ, ਭੂਤਕਾਲ ਭਵਿੱਖਤ ਕਾਲ ਤੇ ਵਰਤਮਾਨ ਕਾਲ ਵਿੱਚ ਤਿੰਨਾਂ ਕਾਲਾਂ ਵਿੱਚ ਕੀ ਹੋਇਆ, ਕੀ ਵਰਤਣਾ ਜਾਂ ਕੀ ਹੋਵੇਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਹਮ ਅਲਪਗ ਕਾ ਕੁਛ ਕਹਿ।
ਮਹਾਰਾਜ ਅਸੀਂ ਤਾਂ ਅਲਪਗ ਜੇ ਤੁਛ ਜੀ ਬੁੱਧੀ ਵਾਲੇ ਜੀਵ ਹਾਂ, ਅਸੀਂ ਭਲਾ ਕੀ ਕਹਿ ਸਕਦੇ ਹਾਂ, ਆਪ ਜੀ ਦੇ ਸਾਹਮਣੇ ਆਪਣੀ ਕੀ ਸਿਆਣਪ ਪੇਸ਼ ਕਰ ਸਕਦੇ ਹਾਂ, ਜਾਂ ਅਸੀਂ ਆਪਣੀ ਮਤ ਦੇ ਨਾਲ ਕੀ ਕਹਿ ਸਕਦੇ ਹਾਂ। ਮਹਾਰਾਜ ਅਸੀਂ ਤਾਂ ਅਲਪਗ ਜੀ ਬੁੱਧੀ ਵਾਲੇ ਜੀਵ ਹਾਂ।
ਤੋ ਆਪ ਕੀ ਆਇਸ ਹੈ।
ਮਹਾਰਾਜ ਹਾਲਾਂਕਿ ਸਾਡਾ ਦੱਸਣਾ ਮਹਾਰਾਜ ਜੀ ਅਲਪਗਤਾ ਭਰੀ ਨਿਸ਼ਾਨੀ ਹੋਵੇਗੀ, ਪਰ ਫਿਰ ਵੀ ਤੁਸੀਂ ਪੁੱਛ ਰਹੇ ਹੋ, ਤੁਹਾਡਾ ਹੁਕਮ ਹੈ, ਤੁਹਾਡੀ ਆਗਿਆ। ਵੈਸੇ ਤਾਂ ਤੁਹਾਨੂੰ ਸਭ ਕੁਝ ਪਤਾ, ਤੁਸੀਂ ਅੰਤਰਜਾਮੀ ਹੋ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਪੁੱਛ ਰਹੇ ਹੋ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਦੱਸੀਏ। ਤੁਹਾਡੀ ਆਗਿਆ ਹੈ, ਤੁਹਾਡਾ ਹੁਕਮ ਹੈ, ਤੇ ਤੁਹਾਡਾ ਹੁਕਮ ਮੰਨਣਾ ਸਾਡਾ ਸਾਰਿਆਂ ਦਾ ਫਰਜ਼ ਹੈ।
ਯਾ ਤੇ ਜਿਮ ਦੇਖਿਓ ਹਮ ਤਵੈ ਰਾਵਲ ਨਿਕਟ ਬਖਾਨੇ ਸਵੈ।
ਮਹਾਰਾਜ ਇਸ ਕਰਕੇ ਅਸੀਂ ਜਿਵੇਂ ਵੇਖਿਆ ਹੈ ਉਸ ਸਮੇਂ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਨਗਰ ਵਸਾਇਆ, ਕਰਤਾਰਪੁਰ ਨਗਰ ਦੀ ਨੀਂਹ ਰੱਖੀ, ਇੱਥੋਂ ਦੇ ਲੋਕਾਂ ਨੂੰ ਸੱਦ ਕੇ ਜਗ੍ਹਾ ਲਈ, ਮਹਾਰਾਜ ਜੀ ਉਹ ਸਾਰਾ ਪ੍ਰਸੰਗ ਜਿਵੇਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਉਹ ਅਸੀਂ ਆਪ ਜੀ ਦੇ ਚਰਨਾਂ ਵਿੱਚ ਉਸੇ ਤਰ੍ਹਾਂ ਵਰਣਨ ਕਰਕੇ ਸੁਣਾਵਾਂਗੇ ਜਿਸ ਤਰ੍ਹਾਂ ਅਸੀਂ ਵੇਖਿਆ ਹੈ।
ਸਹਿਜ ਸੁਭਾਇਕ ਸ਼੍ਰੀ ਗੁਰੂ ਅਰਜਨ।
ਮਹਾਰਾਜ ਜੀ ਇਹ ਨਗਰ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਸਾਇਆ, ਤੁਹਾਡੇ ਪੜਦਾਦਾ ਜੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਸਹਿਜ ਸੁਭਾਇਕ ਸੁਤੇ ਸਿੱਧ ਇਸ ਨਗਰ ਵਾਲੀ ਜਗ੍ਹਾ ਤੇ ਆਏ।
ਗਮਨ ਸੁਧਾ ਸਰ ਤੇ ਗਿਨ ਕਰ ਮਨ।
ਸਤਿਗੁਰੂ ਜੀ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ। ਸੁਤੇ ਸਿੱਧ ਸੁਭਾਵਕ ਕੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਤੋਂ ਚੱਲ ਕੇ ਇਸ ਜਗ੍ਹਾ ਤੋਂ ਵੱਲ ਆਉਣ ਵਾਸਤੇ ਚੱਲ ਪਏ।
ਕੀਤਕ ਸਿੱਖ ਸੰਗ ਲੈ ਚਾਲੇ।
ਉਹਨਾਂ ਦੇ ਨਾਲ ਕਈ ਸਿੱਖ ਸਨ। ਜਦੋਂ ਪੰਜਵੇਂ ਪਾਤਸ਼ਾਹ ਜੀ ਚੱਲ ਕੇ ਆਏ ਦੁਆਬੇ ਦੀ ਇਸ ਧਰਤੀ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ, ਪੰਜਵੇਂ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ ਬਹੁਤ ਸਾਰੇ ਸਿੱਖ ਵੀ ਚੱਲ ਕੇ ਆਏ ਹਨ।
ਤਿਆਗਿਓ ਮਾਝਾ ਦੇਸ਼ ਬਿਸਨੀ ਬਿਸਾਲੇ।
ਔਰ ਬਹੁਤ ਸਾਰੇ ਸਿੱਖਾਂ ਦੇ ਸਮੇਤ, ਆਪਣੇ ਸੇਵਕਾਂ ਦੇ ਸਮੇਤ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਮਾਝੇ ਦਾ ਇਲਾਕਾ ਸੀ, ਪਹਿਲਾਂ ਅੰਮ੍ਰਿਤਸਰ ਨਗਰ ਦੇ ਵਿੱਚ ਮਾਝੇ ਚ ਸਤਿਗੁਰੂ ਪੰਜਵੇਂ ਪਾਤਸ਼ਾਹ ਵਿਚਰੇ, ਤੇ ਇੱਕ ਦਿਨ ਅਚਾਨਕ ਹੀ ਮਨ ਵਿੱਚ ਉਹਨਾਂ ਦੇ ਫੁਰਨਾ ਹੋਇਆ ਕਿ ਦੁਆਬੇ ਦੇਸ਼ ਚੱਲੀਏ, ਦੁਆਬੇ ਦੀ ਧਰਤੀ ਤੇ ਚੱਲੀਏ। ਤੋਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕਾਂ ਤੇ ਸਿੱਖਾਂ ਸਮੇਤ ਦੁਆਬੇ ਦੀ ਧਰਤੀ ਨੂੰ ਉਤਾਰਨ ਵਾਸਤੇ ਮਾਝੇ ਦੇਸ਼ ਦਾ ਤਿਆਗ ਕਰਕੇ ਇਸ ਜਗ੍ਹਾ ਵੱਲ ਆਏ।
ਗੋਇੰਦਵਾਲ ਬਸੇ ਦਿਨ ਚਾਰ।
ਪਹਿਲਾਂ ਚਾਰ ਦਿਨ, ਤਕਰੀਬਨ ਚਾਰ ਦਿਨ ਤੇ ਚਾਰ ਰਾਤਾਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਰਹੇ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਧਰ ਆਉਣਾ ਸੀ ਕਰਤਾਰਪੁਰ ਨੂੰ, ਤੇ ਰਸਤੇ ਵਿੱਚ ਗੋਇੰਦਵਾਲ ਸਾਹਿਬ ਨਗਰ, ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਹੈ, ਉਸ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਚਾਰ ਦਿਨ ਰਹੇ, ਚਾਰ ਦਿਨ ਉੱਥੇ ਨਿਵਾਸ ਰੱਖਿਆ।
ਮਿਲ ਕਰ ਭਲਿਆਂ ਨੂੰ ਕੁੱਲ ਪਰਿਵਾਰ।
ਉੱਥੇ ਭਲਿਆਂ ਦੀ ਕੁੱਲ ਦੇ ਪਰਿਵਾਰ ਨੂੰ ਮਿਲ ਕੇ, ਭਲਿਆਂ ਦੀ ਕੁੱਲ ਦੇ ਸਾਹਿਬਜ਼ਾਦਿਆਂ ਨੂੰ ਮਿਲ ਕੇ, ਬਾਬਾ ਪਰਮਾਨੰਦ ਆਨੰਦ ਜੀ, ਸੁੰਦਰ ਜੀ ਹੋਣਾ ਨੂੰ ਮਿਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਉੱਥੇ ਕੁਝ ਦਿਨ ਨਿਵਾਸ ਰੱਖਿਆ।
ਜਥਾ ਯੋਗ ਸਾਦਰ ਮਿਲ ਕਰਕੇ।
ਜਥਾ ਯੋਗ ਸਾਰਿਆਂ ਦਾ ਬੜਾ ਸਤਿਕਾਰ ਕੀਤਾ ਪੰਜਵੇਂ ਪਾਤਸ਼ਾਹ ਨੇ, ਜਿੰਨੇ ਭੱਲੇ ਸਾਹਿਬਜ਼ਾਦੇ ਸਨ ਸਾਰਿਆਂ ਦਾ ਬੜਾ ਅਦਬ ਸਤਿਕਾਰ ਕੀਤਾ। ਉਹਨਾਂ ਨੇ ਵੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬੜੀ ਪੂਜਾ ਕੀਤੀ, ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ।
ਨਦੀ ਬਿਪਾਸਾ ਪਾਰ ਉਤਰ ਕੇ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਚਾਰ ਕ ਦਿਨ ਗੋਇੰਦਵਾਲ ਸਾਹਿਬ ਰਹੇ, ਫਿਰ ਬਿਆਸ ਦਰਿਆ ਪਾਰ ਕਰਕੇ ਉਰਲੇ ਪਾਸੇ, ਜਿਹੜਾ ਬਿਆਸ ਦਰਿਆ ਨੂੰ ਪਾਰ ਕਰਦੇ ਅਗਲਾ ਇਲਾਕਾ ਦੁਆਬੇ ਦਾ ਸ਼ੁਰੂ ਹੋ ਜਾਂਦਾ ਹੈ, ਤੋ ਬਿਆਸ ਦਰਿਆ ਨੂੰ ਪਾਰ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਰਲੇ ਪਾਸੇ ਆ ਪਹੁੰਚੇ।
ਸ਼ਕਲ ਗੰਗ ਜੈ ਕੂਪ ਬਨਾਯੋ।
ਔਰ ਚੱਲ ਕੇ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਜੀ ਉੱਥੇ ਆ ਕੇ ਬੈਠੇ ਜਿੱਥੇ ਸ਼ਕਰ ਗੰਗ ਨਾਮਕ ਖੂਹ ਦੀ ਰਚਨਾ ਕੀਤੀ। ਸ਼ਕਰ ਗੰਗ ਤਾਂ ਨਾਂ ਰੱਖਿਆ ਕਿਉਂਕਿ ਕਹਿੰਦੇ ਮਿੱਠੇ ਦੇ ਪਾਣੀ ਜਲ ਬੜਾ ਮਿੱਠਾ ਸੀ ਇਸ ਖੂਹ ਦਾ, ਤੋ ਸਤਿਗੁਰਾਂ ਨੇ ਨਾਮ ਹੀ ਸ਼ਕਰ ਗੰਗ ਰੱਖਿਆ। महाराज पंजवें पातशाह जी सब तो पहला इस नगर विच जिथे अजकल शकर गंग खूह है करतारपुर साहब दे विच उथे चल के आए पंजवें पातशाह जी उस खूह दे किनारे ते आके बैठे
आन उतरे सुख पायो
इथे आके सतगुरु जी ने उतारा कीता शकर गंग खूह दे किनारे ते आके महाराज गुरु अर्जन देव साहब जी ने उतरे और उतर के भारी सुख प्राप्त कीता
तरोवर संगनी छाया
इथे बड़ा सोहना तरोवर दरख्त लगा होया सी दरख्त दी बड़ी सोहनी संघनी छां सी
डेरा करियो भले मन बाया
संघने दरख्तां दी छां वेख के ओदे थले महाराज जी ने डेरा कीता इथे बड़ा सुंदर दरख्त सी उस दरख्त दी संघनी छां वेख के गुरु पंजवें पातशाह जी महाराज जी ने डेरा कीता
बिपर मलक जाति मतवंत
पंजवें पातशाह जी दे नाल जेडे उस समय सिख सन उन्हां सिखां दे नां दसदे ने कि महाराज एक सिख सी सतगुरु पंजवें पातशाह दा जिहदा नां सी ब्राह्मण जाति मलक ए पुरोहित सी गुरु घर दा ब्राह्मण जाति दा धारनी सी जाति मलक ओहदा नां सी
सात संगेड़ा जेठा आन
उन्हां दे नाल भाई संगेड़ा जी भाई जेठा जी बड़े बड़े गुरमुख प्यारे सिख सी उच्ची अवस्था दे मालक ए भी पंजवें पातशाह दे नाल सन
अमिया हेहर राख पास
भाई अमिया हेहर पिंड दा रहण वाला ए जिमीदार सी ए भी सतगुरु सच्चे पातशाह जी दे नाल सन
मोरू रिंदावा गुरदास
भाई मेरा रंधावा भाई साहब भाई गुरदास जी ए भी सिख सतगुरु जी दे नाल सन जदों महाराज जी करतारपुर आए
उदा दाऊ दुए हरिके
भाई उदा जी भाई दाऊ जी ए हरिके पत्तन दे रहण वाले सन उस इलाके दे रहण वाले सन हरिके दे भाई उदा जी भाई दाऊ जी ए भी सतगुरु पंजवें पातशाह दे नाल सन
इतिहादक सिख संग गुरु के
इतिहादक बहुत सारे सिख सतगुरु पंजवें पातशाह जी महाराज जी दे नाल सन जदों महाराज जी ने श्री करतारपुर साहब नगर वसाया है
मसै ग्राम लगो तब तिस थाए
महाराज जी उस समय इत्थे थोड़े जे घर हुंदे सी कोई बहुता बड़ा नगर नहीं सी इत्थे थोड़े जे गिणती दे घर सन ते गिणती दे घरां विच लोक इत्थे वसदे सी रहिंदे सन
हक केतक सदन बनाए
कुछ जिमीदारां ने अपनी जमीन विच ही अपने घर बनाए होए सी अपनी जमीन सी जिमीदारां दी ते अपनियां जमीनां विच ही उन्हां ने अपने रहण लई घर बनाए होए मकान बनाए होए सी कोई बहुता वड्डा नगर नहीं सी इत्थे जदों गुरु पंजवें पातशाह जी महाराज जी ने इत्थे उतारा कीता
सद्दू बूढ़ार पिराणा
इत्थे भाई सद्दू जी भाई बूढ़ा जी और भाई पिराणा जी नां दे सिख सन
इतिहादक तिन नाम वखाणा
इतिहादक उन्हां दे नां सन जेड़े इस नगर दे विच रहिंदे सन
सभियन को सतगुरु हकारा सुन आए कुचले उपहारा
जिन्ने भी इसे नगर दे विच रहण वाले लोक सी घर बना के जमीना च डेरियां विच रहिंदे सन जदों महाराज पंजवें पातशाह जी इत्थे आए उन्हां सारयां नूं महाराज जी ने सद्दा भेजिया सारे सिखां नूं जिमीदारां नूं महाराज जी ने बुलाया सतगुरां दा हुक्मनामा सुन के जिन्ने सिख सन जिन्ने नगर निवासी सन सारे उपहार लै के भेटावां लै के आ के पंजवें पातशाह जी महाराज जी नूं मिले
घर घर बंधन बैठे पास
आ के सतगुरां दे चरणां विच बंदना कर करके महाराज जी दे चरणां च नमस्कारां करके सतगुरु जी दे चरणां दे विच आ के बैठे हन
दर्शन करत पए सुख रास
आ के सुख दाते सतगुरां दे दर्शन कीते महाराज जी दे दर्शन ही बड़े आनंद वाले ने जिन्हां दे दर्शन करके सुखां दी रास सुखां दी पूंजी प्राप्त हुंदी है ऐसे सतगुरु जी दे दीदार कीते हन
तिनकी दिशा देख गोसाई
जगत मालक जगत साई पंजवें पातशाह जी महाराज जी ने ना लोकां वल वेख्या जिहड़े इत्थे रहिंदे सी करतारपुर नगर उदों नगर दा नां नहीं सी रख्या करतारपुर उदा डेरियां विच ही लोक रहिंदे सी महाराज जी ने जदों वेख्या भी चल के आए ने ਉਹਨਾਂ ਵੱਲ ਵੇਖ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਪੁਰਬ ਸਾਹਿਬੇਤ ਅਲਾਈ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ। ਪੰਜਵੇਂ ਪਾਤਸ਼ਾਹ ਜੀ ਬੜੇ ਮਹਾਨ ਪਰਉਪਕਾਰੀ ਨੇ, ਬਹੁਤ ਸਾਰੇ ਨਗਰ ਸਤਿਗੁਰਾਂ ਨੇ ਵਸਾਏ, ਸਰੋਵਰ ਲਵਾਏ, ਇਸ ਤਰ੍ਹਾਂ ਦੇ ਪਰਉਪਕਾਰ ਪੰਜਵੇਂ ਪਾਤਸ਼ਾਹ ਜੀ ਕਰਦੇ ਰਹੇ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅਸੀਂ ਇੱਥੇ ਇੱਕ ਵੱਡਾ ਸਾਰਾ ਨਗਰ ਵਸਾਉਣਾ ਚਾਹੁੰਦੇ ਹਾਂ।
ਦੀਜੈ ਜਾਚੀ ਹਮਕੋ ਅਮਨੇ,
ਇੱਦਾਂ ਕਰੋ ਸਾਨੂੰ ਮਾਂਗਵੀਂ ਧਰਤੀ ਦੇ ਦਿਓ, ਇੱਥੇ ਕੁਝ ਜ਼ਮੀਨ ਸਾਨੂੰ ਦੇ ਦਿਓ, ਤਾਂ ਜੋ ਅਸੀਂ ਇੱਥੇ ਤੁਹਾਡੀ ਜ਼ਮੀਨ ਦੇ ਵਿੱਚ ਨਗਰ ਵਸਾ ਸਕੀਏ। ਜ਼ਿਮੀਦਾਰ ਸੀ ਮਹਾਰਾਜ ਜੀ, ਕਹਿੰਦੇ ਸਾਨੂੰ ਕੁਝ ਕੁ ਜ਼ਮੀਨ ਇੱਥੇ ਦੇ ਦਿਓ, ਤਾਂ ਜੋ ਅਸੀਂ ਇੱਥੇ ਤੁਹਾਡੀ ਉਸ ਮੰਗੀ ਹੋਈ ਜ਼ਮੀਨ ਦੇ ਉੱਤੇ ਨਗਰ ਵਸਾ ਸਕੀਏ।
ਨਗਰੀ ਰਮਨੀ,
ਮਹਾਰਾਜ ਜੀ ਕਹਿੰਦੇ ਜ਼ਮੀਨ ਤੁਹਾਡੀ ਹੋਵੇਗੀ, ਪੈਸਾ ਅਸੀਂ ਖਰਚਾਂਗੇ, ਨਗਰ ਅਸੀਂ ਵਸਾਵਾਂਗੇ, ਤੇ ਬੜਾ ਸੋਹਣਾ ਨਗਰ ਵਸੇਗਾ, ਤੇ ਬੜੀ ਸੋਹਣੀ ਨਗਰੀ ਇੱਥੇ ਅਸੀਂ ਵਸਾਵਾਂਗੇ, ਤੇ ਸੁੰਦਰ ਨਗਰੀ, ਨਾਲੇ ਲਾਂਘੇ ਦੇ ਉੱਤੇ ਨਗਰੀ, ਜਲੰਧਰ ਦੇ ਨੇੜੇ ਪੈਂਦੀ ਨਗਰੀ ਹੋਵੇਗੀ, ਸ਼ਹਿਰ ਦੇ ਨੇੜੇ ਹੈ, ਇਸ ਕਰਕੇ ਤੁਹਾਨੂੰ ਇੱਥੇ ਸਾਰੀਆਂ ਸਹੂਲਤਾਂ ਮਿਲਣਗੀਆਂ, ਸੁੱਖ ਪ੍ਰਾਪਤ ਹੋਣਗੇ, ਇਹੋ ਜੀ ਸੋਹਣੀ ਨਗਰੀ ਅਸੀਂ ਇੱਥੇ ਵਸਾਵਾਂਗੇ।
ਸਭ ਸੁੱਖ ਪ੍ਰਾਪਤ ਹੋਏ ਤੁਮਾਰੇ,
ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ, ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਤੁਹਾਨੂੰ ਕਿਸੇ ਪ੍ਰਕਾਰ ਦੀ ਇਸ ਨਗਰ ਵਿੱਚ ਦਿੱਕਤ ਨਹੀਂ ਆਵੇਗੀ।
ਗੁਰਪੁਰਬ ਵਸੈ ਵਧੈ ਵਿਵਹਾਰੇ,
ਗੁਰਪੁਰੀ ਵਸੇਗੀ, ਨਾਲੇ ਇੱਥੇ ਵਪਾਰ ਵਧੇਗਾ, ਵਪਾਰ ਹੋਵੇਗਾ, ਲੋਕ ਗ੍ਰਾਹਕ ਆਉਣਗੇ, ਸੰਗਤਾਂ ਜੁੜਨਗੀਆਂ, ਦੇਸਾਂ ਪ੍ਰਦੇਸਾਂ ਤੋਂ ਸੰਗਤ ਆਇਆ ਕਰੇਗੀ, ਉਹ ਸੰਗਤਾਂ ਦੇ ਨਾਲ ਇੱਥੇ ਵਿਵਹਾਰ ਚੱਲਣਗੇ, ਵਪਾਰ ਵੀ ਚੱਲਿਆ ਕਰਨਗੇ।
ਬਹੁਜਨ ਪਰ ਉਪਕਾਰ ਤੁਹਾਰਾ,
ਤੁਹਾਡਾ ਬੜਾ ਵੱਡਾ ਪਰ ਉਪਕਾਰ ਹੋਵੇਗਾ ਜੇ ਤੁਸੀਂ ਜ਼ਮੀਨ ਦੇ ਦਿਓ। ਨਗਰ ਤਾਂ ਅਸੀਂ ਵਸਾਵਾਂਗੇ ਪਰ ਜ਼ਮੀਨ ਸਾਨੂੰ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਜ਼ਮੀਨ ਦੇ ਦਿਓਗੇ ਤੁਹਾਡਾ ਬੜਾ ਲੋਕਾਂ ਤੇ ਪਰਉਪਕਾਰ ਹੋਵੇਗਾ, ਬੜੀ ਦੁਨੀਆਂ ਤੇ ਤੁਹਾਡਾ ਮਹਾਨ ਪਰਉਪਕਾਰ ਹੋਵੇਗਾ।
ਹਰ ਸਫਲੈ ਗੁਰ ਸੇਵ ਉਦਾਰਾ,
ਨਾਲੇ ਤੁਹਾਡੀ ਸੇਵਾ ਦੇ ਨਾਲ ਜਦੋਂ ਤੁਸੀਂ ਇਹ ਸੇਵਾ ਕਰੋਗੇ ਤੁਹਾਡਾ ਜਨਮ ਵੀ ਸਫਲਾ ਹੋਵੇਗਾ, ਤੁਹਾਡੀ ਜ਼ਿੰਦਗੀ ਸਫਲੀ ਹੋਵੇਗੀ, ਤੁਹਾਡਾ ਜੀਵਨ ਸਵੱਲਾ ਹੋਵੇਗਾ।
ਰਾਹਕ ਸੁਣੈ ਧਿਰਾਂ ਦੁਇ ਤਿਨਕੇ,
ਖਾਲਸਾ ਜੀ ਉਹ ਜਿਹੜੇ ਜ਼ਿਮੀਦਾਰ ਸੀ ਉਹਨਾਂ ਦੀਆਂ ਦੋ ਧਿਰਾਂ ਸੀ, ਦੋਹਾਂ ਧਿਰਾਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਸੁਣੇ। ਦੋ ਧਿਰਾਂ ਬਣੀਆਂ ਹੋਈਆਂ ਸੀ, ਆਪਸ ਵਿੱਚ ਪਾਲਟੀ ਬਣੀ ਹੋਈ ਸੀ, ਦੋ ਪਾਲਟੀਆਂ ਵਿੱਚ ਉਹ ਜ਼ਿਮੀਦਾਰ ਵੰਡੇ ਹੋਏ ਸੀ ਅੱਧੇ ਅੱਧੇ ਕਰਕੇ, ਤੇ ਦੋਹਾਂ ਧਿਰਾਂ ਨੇ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਸੁਣੇ,
ਇੱਕ ਧੋਏ ਅਨੁਸਾਰ ਬਚਨ ਕੇ,
ਇੱਕ ਧਿਰ ਨੇ ਤਾਂ ਸਤਿਗੁਰਾਂ ਦੇ ਬਚਨ ਮੰਨ ਲਏ, ਇੱਕ ਧਿਰ ਨੇ ਆਖਿਆ ਮਹਾਰਾਜ ਸਤ ਬਚਨ ਜਿਵੇਂ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ, ਜੇ ਕਹਿੰਦੇ ਹੋ ਤੁਹਾਨੂੰ ਜ਼ਮੀਨ ਚਾਹੀਦੀ ਹੈ ਤੇ ਅਸੀਂ ਆਪਣੀ ਜ਼ਮੀਨ ਤੁਹਾਨੂੰ ਜ਼ਰੂਰ ਭੇਟ ਕਰਾਂਗੇ, ਤੁਸੀਂ ਨਗਰ ਵਸਾ ਕੇ ਏਡਾ ਵੱਡਾ ਪਰਉਪਕਾਰ ਕਰਨਾ ਚਾਹੁੰਦੇ ਹੋ ਤੇ ਅਸੀਂ ਕੁਝ ਵਿੱਚੋਂ ਜ਼ਮੀਨ ਨਹੀਂ ਦੇ ਸਕਦੇ ਭਲਾ। ਮਹਾਰਾਜ ਜੀ ਅਸੀਂ ਤੁਹਾਡੇ ਬਚਨਾਂ ਦੇ ਅਨੁਸਾਰ ਚੱਲਾਂਗੇ। ਏਦਾਂ ਇੱਕ ਧਿਰ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਮੰਨ ਲਏ।
ਹੱਥ ਜੋੜ ਕਰ ਬਿਨਾ ਸੁਣਾਏ, ਸ੍ਰੀ ਗੁਰੂ ਸਭ ਬਾਸ ਕਰਦਾ, ਸ੍ਰੀ ਸਤਿਗੁਰ ਰਾਵਰ ਕੀ ਥਾਈ।
ਹੱਥ ਜੋੜ ਕੇ ਇੱਕ ਧਿਰ ਨੇ ਤਾਂ ਬੇਨਤੀ ਵੀ ਕਰ ਦਿੱਤੀ, ਆਖਿਆ ਸਤਿਗੁਰੂ ਜੀ ਇਹ ਸਾਰੀ ਧਰਤੀ ਤੁਹਾਡੀ ਹੈ, ਅਸੀਂ ਤਾਂ ਮਹਾਰਾਜ ਜੀ ਸਿਰਫ ਵਾਹਣ ਖਾਣ ਵਾਲੇ ਹਾਂ, ਅਸਲ ਵਿੱਚ ਇਸ ਧਰਤੀ ਦੇ ਮਾਲਕ ਹੀ ਤੁਸੀਂ, ਇਹ ਸਾਰੀ ਧਰਤੀ ਸਗਲੀ ਧਰਤੀ ਸਾਧ ਕੀ। ਮਹਾਰਾਜ ਇਹ ਸਾਰੀ ਧਰਤੀ ਹੈ ਹੀ ਸਾਧੂਆਂ ਦੀ, ਮਹਾਂਪੁਰਖਾਂ ਦੀ, ਆਪ ਜੀ ਦੀ ਧਰਤੀ ਹੈ ਸਤਿਗੁਰੂ ਜੀ, ਅਸੀਂ ਤਾਂ ਸਿਰਫ ਵਾਹਣ ਖਾਣ ਵਾਲੇ ਨੌਕਰ ਹਾਂ, ਗੁਲਾਮ ਹਾਂ।
ਨਗਰ ਵਸਾਏ ਪਾਲਣਾ ਕਰੀਏ,
ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਇਹ ਜ਼ਮੀਨ ਜਿੰਨੀ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਲੈ ਲਓ, ਤੇ ਨਗਰ ਵਸਾ ਕੇ ਉਸ ਨਗਰ ਦੀ ਪਾਲਣਾ ਵੀ ਕਰੋ। ਮਹਾਰਾਜ ਨਗਰ ਕੱਲਾ ਵਸਾਓ ਨਾ, ਨਗਰ ਵਸਾ ਕੇ ਨਗਰ ਦੀ ਪਾਲਣਾ ਵੀ ਕਰੋ।
ਆਪ ਵਾਸ ਕਰ ਦਾਸ ਉਧਰੀਏ,
ਮਹਾਰਾਜ ਤੁਸੀਂ ਆਪ ਇੱਥੇ ਵਾਸਾ ਕਰੋ, ਆਪ ਇਸ ਨਗਰ ਦੇ ਵਿੱਚ ਨਿਵਾਸ ਕਰਕੇ ਦਾਸਾਂ ਦਾ ਉਧਾਰ ਕਰੋ, ਸੇਵਕਾਂ ਦੀ ਕਲਿਆਣ ਕਰੋ। ਮਹਾਰਾਜ ਐਸਾ ਤਰਸ ਐਸੀ ਦਇਆ ਮੇਰਾਮਤ ਕਰੋ।
ਦਰਸ਼ਨ ਦਰਸੈ ਆਨੰਦ ਹਮੇਸ਼ਾ,
ਮਹਾਰਾਜ ਅਸੀਂ ਸਦਾ ਤੁਹਾਡੇ ਦਰਸ਼ਨ ਕਰੀਏ ਤੇ ਤੁਹਾਡੇ ਦਰਸ਼ਨ ਕਰਕੇ ਸਾਨੂੰ ਸਦਾ ਆਨੰਦ ਦੀ ਪ੍ਰਾਪਤੀ ਹੋਵੇਗੀ। ਜੇ ਤੁਸੀਂ ਇੱਥੇ ਰਹੋਗੇ, ਨਗਰ ਵਸਾਓਗੇ, ਨਗਰ ਵਿੱਚ ਰਹੋਗੇ ਤੇ ਸਾਨੂੰ ਤੁਹਾਡੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋਵੇਗਾ। ਅਸੀਂ ਨਾਲੇ ਤੁਹਾਡੇ ਦਰਸ਼ਨ ਕਰਾਂਗੇ, ਨਾਲੇ ਬਚਨ ਸੁਣਾਂਗੇ।
ਹਮ ਤੇ ਅਪਰਨਾ ਭਾਗ ਵਿਸ਼ੇਸ਼ਾ।
ਮਹਾਰਾਜ, ਇਹਦੇ ਨਾਲੋਂ ਚੰਗੇ ਭਾਗ ਸਾਡੇ ਹੋਰ ਕਿਹੜੇ ਹੋ ਸਕਦੇ ਨੇ ਕਿ ਜੇ ਤੁਸੀਂ ਆਪ ਇੱਥੇ ਨਗਰ ਵਸਾ ਕੇ ਇੱਥੇ ਨਿਵਾਸ ਕਰੋ। ਇਹਦੇ ਨਾਲ ਤਾਂ ਸਾਡੇ ਭਾਗ ਹੀ ਜਾਗ ਪੈਣਗੇ, ਇਹਦੇ ਨਾਲੋਂ ਸਾਡੇ ਨਾਲੋਂ ਵਿਸ਼ੇਸ਼ ਭਾਗ ਭਲਾ ਹੋਰ ਕਿਹਦੇ ਹੋ ਸਕਦੇ ਨੇ ਜੇ ਤੁਸੀਂ ਕਿਰਪਾ ਕਰਕੇ ਇੱਥੇ ਨਿਵਾਸ ਕਰੋ।
ਸੁਣ ਕਰ ਸਤਿਗੁਰ ਭਏ ਪ੍ਰਸੰਨ।
ਜਦੋਂ ਇੱਕ ਧਿਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਖੁਸ਼ੀ ਕਰੀ ਕੈ ਮਿਰਦੁਲ ਬਚਨ।
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ, ਬੜੇ ਮਿੱਠੇ ਮਿੱਠੇ ਬਚਨ ਦੇ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਵਰ ਦਿੱਤੇ, ਇੱਕ ਧਿਰ ਵਾਲਿਆਂ ਨੂੰ ਬਚਨ ਕੀਤੇ।
ਦੂਸਰ ਧਿਰ ਕੋ ਬੂਝਿਓ ਜਵੈ ਸ਼ਰਧਾ ਅਲਪਨਾ ਸੀਮੈ ਹੀਰੇ।
ਇੱਕ ਧਿਰ ਨੇ ਤਾਂ ਕਹਿ ਦਿੱਤਾ, ਮਹਾਰਾਜ ਜੀ ਜ਼ਮੀਨ ਤੁਹਾਡੀ ਹੈ, ਜਿੰਨੀ ਜ਼ਮੀਨ ਲੈਣੀ ਲੈ ਲਓ। ਪਰ ਜਿਹੜੀ ਦੂਜੀ ਧਿਰ ਸੀ ਨਾ, ਉਹ ਨਸ਼ਰਧਕ ਸੀ, ਉਹਨਾਂ ਦੇ ਮਨ ਚ ਕੋਈ ਸ਼ਰਧਾ ਭਾਵਨਾ ਨਹੀਂ ਸੀ ਸਤਿਗੁਰਾਂ ਜੀ ਦੇ ਪ੍ਰਤੀ, ਉਹ ਨਸ਼ਰਧਕ ਸਨ, ਸ਼ਰਧਾ ਵਿਹੋਣੇ ਸਨ। ਉਹ ਉਸ ਵੇਲੇ ਬੋਲੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਸ਼ਰਧਾਹੀਨ ਕਹਿਤ ਬੇਫਾਤਵੈ।
ਉਹ ਸ਼ਰਧਾਹੀਣੇ ਬੋਲ ਬੋਲੇ, ਜਿਹੜੇ ਸ਼ਰਧਾ ਤੋਂ ਵਿਹੋਣੇ ਬੋਲ ਸਨ, ਉਹ ਬੋਲ ਦੂਜੀ ਧਿਰ ਨੇ ਕਹੇ ਮਹਾਰਾਜ ਜੀ ਨੂੰ।
ਹਮਰੇ ਮਾਨਵ ਅਹੈ ਕਨੇਰੇ ਅਵਨੀ ਅਲਪ ਨਮੀ ਵੈਰੇ।
ਕਹਿਣ ਲੱਗੇ, ਗੁਰੂ ਜੀ ਸਾਨੂੰ ਮਾਫ ਕਰਨਾ, ਅਸੀਂ ਨੀ ਜ਼ਮੀਨ ਦੇ ਸਕਦੇ। ਉਹਨਾਂ ਨੇ ਸਿੱਧਾ ਇਨਕਾਰ ਕਰ ਦਿੱਤਾ। ਕਹਿੰਦੇ ਜੀ, ਸਾਡੇ ਬੰਦੇ ਬਹੁਤੇ ਨੇ, ਸਾਡੀ ਗਿਣਤੀ ਜ਼ਿਆਦਾ ਹੈ, ਤੇ ਥੋੜੀ ਜਗ੍ਹਾ ਵਿੱਚ ਸਾਡੇ ਬੰਦੇ ਤਾਂ ਪਹਿਲਾਂ ਹੀ ਨਹੀਂ ਮੇਮਦੇ, ਤੇ ਤੁਹਾਨੂੰ ਵਿੱਚੋਂ ਜ਼ਮੀਨ ਕਿਵੇਂ ਦੇ ਦਈਏ? ਸਾਡੇ ਕੋਲ ਤਾਂ ਪਹਿਲਾਂ ਹੀ ਜ਼ਮੀਨ ਥੋੜੀ ਹੈ, ਬੰਦੇ ਸਾਡੇ ਕੋਲ ਜ਼ਿਆਦਾ ਨੇ। ਮਹਾਰਾਜ, ਅਸੀਂ ਤੁਹਾਨੂੰ ਜ਼ਮੀਨ ਨਹੀਂ ਦੇ ਸਕਦੇ।
ਤੇ ਦੇਈ ਨਾ ਜਾਏ ਹਮੋਤੇ।
ਕਰਕੇ ਮਹਾਰਾਜ, ਸਾਡੇ ਤਾਂ ਬੰਦੇ ਪਹਿਲਾਂ ਹੀ ਜ਼ਿਆਦਾ ਨੇ, ਮੇਮਦੇ ਹੀ ਨਹੀਂ ਜ਼ਮੀਨ ਦੇ ਵਿੱਚ, ਜ਼ਮੀਨ ਅੱਗੇ ਸਾਡੇ ਕੋਲ ਥੋੜੀ ਹੈ, ਇਸ ਕਰਕੇ ਮਹਾਰਾਜ ਅਸੀਂ ਤਾਂ ਨਹੀਂ ਤੁਹਾਨੂੰ ਜ਼ਮੀਨ ਦੇ ਸਕਦੇ, ਭੇਟ ਕਰ ਸਕਦੇ।
ਇਹ ਸਾਚੀ ਕਹਿ ਗਿਰਾ ਤੁਮੋ ਤੇ।
ਅਸੀਂ ਤੁਹਾਨੂੰ ਲਾਰਾ ਵੀ ਨਹੀਂ ਲਾਉਂਦੇ, ਅਸੀਂ ਤਾਂ ਸੱਚੋ ਸੱਚ ਤੁਹਾਨੂੰ ਬਚਨ ਦੱਸ ਦਿੱਤਾ ਵੀ ਅਸੀਂ ਜ਼ਮੀਨ ਨਹੀਂ ਦੇ ਸਕਦੇ। ਆ ਦੂਜੀ ਧਿਰ ਵਾਲੇ ਦੇ ਸਕਦੇ ਨੇ ਤਾਂ ਦੇ ਦੇਣ, ਪਰ ਅਸੀਂ ਨੀ ਮਹਾਰਾਜ ਜੀ ਤੁਹਾਨੂੰ ਜ਼ਮੀਨ ਦੇ ਸਕਦੇ, ਸਾਡੇ ਬੰਦੇ ਜ਼ਿਆਦਾ ਨੇ, ਥੋੜੀ ਜਗ੍ਹਾ ਹੈ, ਤੇ ਥੋੜੀ ਜਗ੍ਹਾ ਵਿੱਚ ਉਹ ਪਹਿਲਾਂ ਹੀ ਨੀ ਮੇਮਦੇ ਸਮਾਉਂਦੇ।
ਸੁਣ ਗੁਰ ਬੋਲੇ ਸਹਿਜ ਸੁਭਾਏ ਨਰ ਥੋੜੇ ਛਿਤ ਬੋਰੇ ਜਾਏ।
ਜਦੋਂ ਦੂਜੀ ਧਿਰ ਵਾਲਿਆਂ ਨੇ ਏਦਾਂ ਕੋਰਾ ਜਵਾਬ ਦੇ ਦਿੱਤਾ ਨਾ ਸਤਿਗੁਰਾਂ ਨੂੰ, ਤੇ ਸੁਣ ਕੇ ਪੰਜਵੇਂ ਪਾਤਸ਼ਾਹ ਜੀ ਸਹਿਜ ਸੁਭਾਏ ਸੁੱਤੇ ਸਿੱਧੀ ਬੋਲੇ। ਮਹਾਰਾਜ ਜੀ ਕਹਿੰਦੇ ਵੀ ਜ਼ਮੀਨ ਤਾਂ ਓਨੀ ਰਹੇਗੀ, ਬੰਦੇ ਤੁਹਾਡੇ ਥੋੜੇ ਹੋ ਜਾਣਗੇ, ਜ਼ਮੀਨ ਤਾਂ ਓਨੀ ਰਹਿਣੀ ਹੈ। ਹਾਂ, ਇਹ ਹੋ ਸਕਦਾ ਵੀ ਬੰਦੇ ਤੁਹਾਡੇ ਥੋੜੇ ਹੋ ਜਾਣਗੇ, ਨਰ ਤੁਹਾਡੇ ਥੋੜੇ ਹੋ ਜਾਣਗੇ, ਜਿਨ੍ਹਾਂ ਦਾ ਤੁਹਾਨੂੰ ਮਾਣ ਹੈ ਨਾ ਕਿ ਸਾਡੇ ਬੰਦੇ ਜ਼ਿਆਦਾ ਨੇ, ਜ਼ਮੀਨ ਥੋੜੀ ਹੈ। ਮਹਾਰਾਜ ਕਹਿੰਦੇ ਜ਼ਮੀਨ ਤਾਂ ਬਹੁਤੀ ਰਹੇਗੀ, ਪਰ ਤੁਸੀਂ ਥੋੜੇ ਹੋ ਜਾਓਗੇ, ਤੁਹਾਡੀ ਗਿਣਤੀ ਜ਼ਰੂਰ ਘਟ ਜਾਏਗੀ।
ਨਰ ਥੋੜੇ ਛਿਤ ਬੋ ਰਹਿ ਜਾਏ,
ਨਰ ਥੋੜੇ ਰਹਿਣਗੇ ਤੇ ਜ਼ਮੀਨ ਬਹੁਤੀ ਰਹਿ ਜਾਏਗੀ।
ਪ੍ਰਾਣੀ ਬਿਨਸਨ ਹਾਰ ਸਦਾਏ ਅਵਨੀ ਰਹਿ ਸਥਿਰ ਇਸ ਭਾਏ।
ਜਿਹੜੇ ਬੰਦੇ ਨੇ, ਪ੍ਰਾਣੀ ਨੇ, ਉਹ ਤਾਂ ਸਦਾ ਬਿਨਸਣ ਹਾਰ ਨੇ, ਬਿਨਸਣੇ ਹੀ ਬਿਨਸਣੇ ਨੇ, ਅੱਜ ਨਹੀਂ ਤਾਂ ਕੱਲ ਨੂੰ ਬਿਨਸੀ ਜਾਣੇ ਨੇ। ਜ਼ਮੀਨ ਇੱਥੇ ਰਹਿਣੀ, ਇਸ ਜ਼ਮੀਨ ਤੇ ਰਹਿਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੇ ਬਿਨਸ ਜਾਣਾ। ਜਿੱਤ ਆਸਣ ਹਮ ਬੈਠੇ ਕੀਤੇ ਬੈਸ ਗਿਆ। ਪਤਾ ਨੀ ਕਿੰਨੇ ਕ ਪਹਿਲਾਂ ਵੀ ਇਸ ਜ਼ਮੀਨ ਤੇ ਬਹਿ ਬਹਿ ਕੇ ਚਲੇ ਗਏ, ਮਾਲਕ ਬਣ ਬਣ ਕੇ ਚਲੇ ਗਏ, ਕਿੰਨੇ ਚਲੇ ਜਾਣੇ ਨੇ। ਮਹਾਰਾਜ ਕਹਿੰਦੇ ਜ਼ਮੀਨ ਤਾਂ ਅਵਨੀ ਤਾਂ ਇੱਥੇ ਹੀ ਸਥਿਰ ਰਹਿਣੀ ਹੈ, ਪਰ ਜਿਹੜੇ ਪ੍ਰਾਣੀ ਨੇ, ਬੰਦੇ ਨੇ, ਉਹ ਬਿਨਸਣ ਵਾਲੇ ਨੇ, ਬਿਨਸਣ ਹਾਰ ਨੇ ਸਦਾ।
ਜਿਤ ਦਿਸ਼ ਅਧਿਕ ਧਰਾ ਤਿੰਨ ਦੀਨ।
ਮਹਾਰਾਜ ਜੀ ਨੇ ਬਚਨ ਕੀਤਾ ਵੀ ਜਿਸ ਪਾਸਿਓਂ ਜ਼ਮੀਨ ਇਹਨਾਂ ਇੱਕ ਧਿਰ ਵਾਲਿਆਂ ਨੇ, ਪਹਿਲੀ ਧਿਰ ਵਾਲਿਆਂ ਨੇ ਜਿਧਰੋਂ ਜ਼ਮੀਨ ਦਿੱਤੀ ਹੈ,
ਬਦੈ ਬ੍ਰਿੰਦ ਮਾਨਵ ਕੋ ਚੀਨ।
ਉਹਨਾਂ ਨੇ ਬਚਨ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਆ, ਉਹ ਵਧਣਗੇ, ਉਹ ਬਹੁਤ ਜ਼ਿਆਦਾ ਵਧਣ ਫੁੱਲਣਗੇ, ਪਰ ਜਿਨ੍ਹਾਂ ਨੇ ਨਾ ਕੀਤੀ ਆ ਉਹ ਘਟਣਗੇ। ਜ਼ਮੀਨ ਉਹਨਾਂ ਦੀ ਇੱਥੇ ਹੀ ਰਹਿ ਜਾਣੀ ਹੈ ਭਾਈ, ਬੰਦੇ ਜ਼ਰੂਰ ਬਿਨਸਣਗੇ। ਏਦਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਜ਼ਮੀਨ ਭੇਟ ਕੀਤੀ ਉਹਨਾਂ ਨੂੰ ਵਰ ਦਿੱਤਾ, ਜਿਨ੍ਹਾਂ ਨੇ ਇਨਕਾਰ ਕੀਤਾ ਉਹਨਾਂ ਨੂੰ ਸੁੱਤੇ ਸਿੱਧ ਸੁਭਾਵਕ ਹੀ ਇਹੋ ਜਿਹਾ ਕੜਵਾ ਬਚਨ ਹੋ ਗਿਆ।
ਇਮਦੇ ਸਰਾਪ ਸੁਬਰ ਤਿੰਨ ਰਾਹਕ,
ਇਹ ਵੀ ਸਰਾਪ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕਹੇ ਨੇ, ਜਿਹੜੀ ਉਹਨਾਂ ਦੀ ਹਾਲਤ ਹੋਣੀ ਸੀ, ਜਿਹੜੀ ਹੋਣੀ ਵਰਤਣੀ ਸੀ ਨਾ ਉਹਨਾਂ ਨਾਲ, ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਆਪਣੀ ਰਸਨਾ ਤੋਂ ਕਹਿ ਦਿੱਤੇ। ਏਦਾਂ ਵਰ ਤੇ ਸਰਾਪ ਦੋਹਾਂ ਜ਼ਿਮੀਦਾਰਾਂ ਨੂੰ ਹੋਏ।
ਨਗਰ ਬਸਾਮਨ ਕੋ ਚਿਤ ਚਾਹਕ,
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਧਿਰ ਕੋਲੋਂ ਜ਼ਮੀਨ ਲੈ ਲਈ, ਜਿੰਨੀ ਜ਼ਮੀਨ ਉਹਨਾਂ ਨੇ ਦਿੱਤੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਲੈ ਲਈ, ਦੂਜੀ ਧਿਰ ਵਾਲਿਆਂ ਨੇ ਨਾ ਹੀ ਰੱਖੀ, ਉਹਨਾਂ ਨੇ ਜ਼ਮੀਨ ਨਹੀਂ ਦਿੱਤੀ। ਉਸ ਪਾਸੇ ਗੁਰੂ ਸਾਹਿਬ ਨੇ ਨਗਰ ਵੀ ਨਹੀਂ ਵਸਾਇਆ, ਇੱਕ ਪਾਸੇ ਮਹਾਰਾਜ ਜੀ ਨਗਰ ਵਸਾਉਣ ਦੀ ਇੱਛਾ ਕਰਦੇ ਨੇ।
ਡੇਰੇ ਕੋ ਮੁਕਾਮ ਕਰ ਰਹੇ,
ਮਹਾਰਾਜ ਜੀ ਨੇ ਡੇਰਾ ਰੱਖਿਆ ਸ਼ੱਕਰ ਗੰਗ ਜਿੱਥੇ ਖੂਹ ਹੈ ਉਹਦੇ ਨੇੜੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਡੇਰਾ ਤੇ ਮੁਕਾਮ ਰੱਖਿਆ।
ਇੱਕ ਦੋ ਦਿਨ ਬੀਤੇ ਜਬ ਲਏ,
ਜਦੋਂ ਇੱਕ ਦੋ ਦਿਨ ਬੀਤ ਗਏ, ਰੂਪ ਰੇਖਾ ਬਣਾ ਲਈ ਕਿ ਨਗਰ ਕਿਵੇਂ ਵਸਾਉਣਾ, ਕਿੱਥੇ ਮਕਾਨ ਬਣਾਉਣੇ ਨੇ, ਕਿੱਥੇ ਆਪਣਾ ਮਕਾਨ ਬਣਾਉਣਾ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰੀ ਰੂਪ ਰੇਖਾ ਨਗਰ ਵਸਾਉਣ ਦੀ ਬਣਾ ਲਈ।
ਬੇਲਦਾਰ ਬੁਲਵਾਏ ਮਜ਼ੂਰ,
ਮਹਾਰਾਜ ਜੀ ਨੇ ਫਿਰ ਬੇਲਦਾਰ ਮੰਗਾਏ, ਨੀਹਾਂ ਪੁੱਟਣ ਵਾਲੇ ਮਜ਼ਦੂਰ ਬੁਲਾ ਲਏ, ਕਾਮੇ ਬੁਲਾ ਲਏ, ਜਿਨ੍ਹਾਂ ਨੇ ਆ ਕੇ ਨਗਰ ਦੀ ਵਸਾਉਣ ਦੀ ਸੇਵਾ ਕਰਨੀ ਹੈ।
ਫਿਰ ਕੇ ਅਵਲੋਕਿਓ ਬਲ ਥਲ ਰੂਰ,
ਮਹਾਰਾਜ ਜੀ ਨੇ ਪਹਿਲਾਂ ਸਾਰੀ ਜਗ੍ਹਾ ਨੂੰ ਫਿਰ ਕੇ ਵੇਖਿਆ, ਭਲੀ ਪ੍ਰਕਾਰ ਨਾਲ ਸਾਰੀ ਜਗ੍ਹਾ ਵੇਖ ਕੇ ਭਲਾ ਸਥਾਨ ਭਾਲ ਕੀਤੀ।
ਭਾਈ ਬਿਰਦ ਭਗਤੋ ਤੇ ਆਦ,
ਸਤਿਗੁਰਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਵੀ ਸੀ, ਭਾਈ ਭਗਤੂ ਜੀ ਵਰਗੇ ਬੜੇ ਬੜੇ ਉੱਚੀ ਅਵਸਥਾ ਦੇ ਮਾਲਕ ਸਿੱਖ, ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਸਨ।
ਜੀ ਗੁਰੂ ਦਰਸ਼ਨ ਤੇ ਅਹਿਲਾਦ,
ਜਿਨ੍ਹਾਂ ਦੇ ਮਨ ਵਿੱਚ ਗੁਰੂ ਦਰਸ਼ਨਾਂ ਦਾ ਬੜਾ ਭਾਰੀ ਅਹਿਲਾਦ ਹੈ, ਗੁਰੂ ਦੇ ਦਰਸ਼ਨਾਂ ਦੀ ਬੜੀ ਭਾਰੀ ਖੁਸ਼ੀ ਚਾਹੋ ਤੇ ਉਮਾ ਭਰਿਆ ਹੋਇਆ।
ਬ੍ਰਿੰਦ ਪ੍ਰਸ਼ਾਦ ਮਧੁਰ ਅਨਵਾਯੋ, ਸ਼੍ਰੀ ਨਾਨਕ ਕੋ ਪੂਰਬ ਧਿਆਯੋ,
ਭਲਾ ਜਗ੍ਹਾ ਭਲੀ ਸਥਾਨ ਵੇਖ ਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਆਪਣੇ ਮਕਾਨ ਵਾਸਤੇ ਟੱਕ ਲਾਉਣਾ ਸੀ ਨਗਰ ਵਸਾਉਣ ਲਈ, ਤੋ ਸਤਿਗੁਰੂ ਜੀ ਨੇ ਪਹਿਲਾਂ ਮਠਿਆਈ ਮੰਗਵਾਈ, ਮਠਿਆਈ ਮੰਗਵਾ ਕੇ ਰੱਖ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਨ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਮਨਾਏ, ਵੱਡਿਆਂ ਸਤਿਗੁਰਾਂ ਦੇ ਚਰਨ ਮਨਾਏ ਹਨ, ਧਿਆਏ ਹਨ।
ਸਰਬ ਗੁਰਨ ਕੋ ਸਿਮਰੇ ਨਾਮ,
ਸਾਰੇ ਗੁਰੂਆਂ ਦਾ ਨਾਮ ਸਿਮਰਿਆ, ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਕਰ ਅਰਦਾਸ ਰੀਤ ਅਬਰਾਮਾ,
ਚਾਰਾਂ ਸਤਿਗੁਰਾਂ ਦੇ ਨਾਂ ਲੈ ਕੇ ਅਰਦਾਸ ਕੀਤੀ, ਮਹਾਰਾਜ ਤੁਹਾਡੀ ਦਇਆ ਮਾਇਆ ਨਾਲ ਕਿਰਪਾ ਨਾਲ ਨਗਰ ਵਸਾਉਣ ਲੱਗੇ ਆ, ਆਪ ਜੀ ਕਿਰਪਾ ਕਰਕੇ ਆਪ ਵਿੱਚ ਸਾਖੀ ਰੂਪ ਹੋ ਕੇ ਵਰਤ ਕੇ ਇਹਨਾਂ ਕਾਰਜਾਂ ਨੂੰ ਸੰਪੰਨ ਕਰਾਓ। ਏਦਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ।
ਸਤਿਗੁਰ ਸਹਿਤ ਸੀਸ ਕੋ ਨਿਆਏ,
ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ ਅਰਦਾਸ ਕੀਤੀ, ਅਰਦਾਸ ਕਰਕੇ ਸਤਿਗੁਰਾਂ ਦੇ ਸਮੇਤ ਸਾਰੇ ਸਿੱਖਾਂ ਨੇ ਸੀਸ ਝੁਕਾ ਕੇ ਮੱਥਾ ਟੇਕਿਆ।
ਸਭੀਆਂ ਨੂੰ ਮੈਂ ਪ੍ਰਸ਼ਾਦ ਵਰਤਾਏ,
ਉਹ ਜਿਹੜੀ ਮਠਿਆਈ ਸੀ, ਕੜਾ ਪ੍ਰਸ਼ਾਦ ਦੀ ਦੇਗ ਸੀ, ਉਹ ਸਾਰਿਆਂ ਵਿੱਚ ਵੰਡੀ ਹੈ, ਸਾਰਿਆਂ ਵਿੱਚ ਪ੍ਰਸ਼ਾਦ ਵੰਡਿਆ ਹੈ।
ਬੇਲਦਾਰ ਕੋ ਆਇਸ ਦੇ,
ਮਹਾਰਾਜ ਜੀ ਨੇ ਬੇਲਦਾਰਾਂ ਨੂੰ ਜਿਹੜੇ ਮਜ਼ਦੂਰ ਆਏ ਸੀ ਨੀਹਾਂ ਪੁੱਟਣ ਵਾਲੇ, ਉਹਨਾਂ ਨੂੰ ਮਹਾਰਾਜ ਜੀ ਨੇ ਆਗਿਆ ਕੀਤੀ, ਹੁਕਮ ਕੀਤਾ,
ਕਰੋ ਕੋਟ ਚੋਂ ਦਿਸ਼ ਡਿਡਮਈ।
ਮਹਾਰਾਜ ਜੀ ਨੇ ਆਖਿਆ ਪਹਿਲਾਂ ਚਾਰੇ ਪਾਸੇ ਕਿਲੇ ਦੀ ਕੰਧ ਬਣਾਓ, ਕਿਉਂਕਿ ਨਗਰ ਵਸਾਉਣ ਤੋਂ ਪਹਿਲਾਂ ਚਾਰੇ ਪਾਸੇ ਕੋਟ ਬਣਾਇਆ ਜਾਂਦਾ ਸੀ, ਤਾਂ ਜੋ ਜੇ ਕਿਤੇ ਪਾਣੀ ਆਵੇ, ਦਰਿਆ ਦਾ ਹੜ ਆਵੇ, ਤੇ ਉਹਦੇ ਤੋਂ ਬਚਾ ਕੀਤਾ ਜਾ ਸਕੇ। ਚਾਰੇ ਪਾਸੇ ਮਹਾਰਾਜ ਜੀ ਨੇ ਕੰਧ ਉਸਾਰਨ ਵਾਸਤੇ ਹੁਕਮ ਕੀਤਾ।
ਸੁਣ ਗੁਰ ਹੁਕਮ ਸੋ ਕਸੀ ਉਭਾਰੇ,
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਬੇਲਦਾਰ ਨੇ ਸਭ ਤੋਂ ਪਹਿਲਾਂ ਬੇਲਦਾਰ ਨੇ ਕਈ ਚੁੱਕੀ ਔਰ ਕਈ ਚੁੱਕ ਕੇ ਟੱਕ ਮਾਰਿਆ।
ਖਨਨ ਹੇਤੇ ਅਵਨੀ ਮੈਂ ਮਾਰੇ,
ਜ਼ਮੀਨ ਪੁੱਟਣ ਵਾਸਤੇ ਜ਼ੋਰ ਨਾਲ ਜਦੋਂ ਜ਼ਮੀਨ ਵਿੱਚ ਕਈ ਦਾ ਵਾਰ ਕੀਤਾ, ਕਈ ਦਾ ਟੱਕ ਲਾਇਆ,
ਹਾਲਿਓ ਤਾਂ ਪੱਗਿਆ ਗਿਰ ਪਰੇ,
ਉਹਦਾ ਸਰੀਰ ਹਿੱਲ ਗਿਆ ਤੇ ਬੇਲਦਾਰ ਨੇ ਜਿਹੜੀ ਪੱਗ ਬੰਨੀ ਸੀ ਸਿਰ ਤੇ ਉਹ ਪੱਗ ਲੈ ਕੇ ਥੱਲੇ ਡਿੱਗ ਪਈ। ਜਦੋਂ ਉਹਨੇ ਨਗਰ ਦੀ ਨੀਂਹ ਰੱਖਣ ਵਾਸਤੇ ਸਭ ਤੋਂ ਪਹਿਲਾਂ ਟੱਕ ਲਾਇਆ ਨਾ ਬੇਲਦਾਰ ਨੇ, ਤੇ ਬੇਲਦਾਰ ਨੇ ਟੱਕ ਲਾਇਆ ਤੇ ਸਿਰ ਹਿੱਲ ਗਿਆ ਤੇ ਸਿਰ ਤੋਂ ਪੱਗ ਲੱਥ ਕੇ ਜ਼ਮੀਨ ਤੇ ਡਿੱਗ ਪਈ।
ਸਭ ਲੋਕਨ ਮਨ ਸੰਸਾ ਕਰੇ,
ਉਹਦੀ ਪੱਗ ਲੈ ਕੇ ਡਿੱਗ ਪਈ। ਕਈਆਂ ਦੇ ਮਨ ਚ ਸੰਸਾ ਪੈ ਗਿਆ ਵੀ ਇਹ ਤਾਂ ਮਾੜਾ ਸ਼ਗਨ ਹੋ ਗਿਆ, ਪੱਗ ਲੈ ਕੇ ਡਿੱਗ ਪਈ ਹੈ, ਇਹ ਤਾਂ ਬਦ ਸ਼ਗਨ ਹੋ ਗਿਆ। ਏਦਾਂ ਕਈਆਂ ਦੇ ਮਨ ਦੇ ਵਿੱਚ ਉਸ ਵੇਲੇ ਸੰਸਾ ਹੋ ਗਿਆ।
ਸ਼੍ਰੀ ਅਰਜਨ ਸਭ ਉਰ ਕੀ ਜਾਣੇ, ਮੁਸਕਾਵਤ ਬੋਲੇ ਗੁਣ ਖਾਨੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਾਣ ਗਏ ਸਾਰਿਆਂ ਦੇ ਮਨ ਦੀ, ਜਦੋਂ ਵੇਖਿਆ ਵੀ ਸਾਰਿਆਂ ਦੇ ਮਨ ਚ ਸੰਸਾ ਪੈ ਗਿਆ ਤੋ ਸਤਿਗੁਰੂ ਜੀ ਜਾਣੀ ਜਾਣ ਜਾਣ ਗਏ। ਉਸ ਵੇਲੇ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ ਸਾਰਿਆਂ ਦਾ ਸੰਸਾ ਨਿਵਰਤ ਕਰਨ ਵਾਸਤੇ,
ਚੜੀ ਕਮਾਨ ਜੋ ਚੜ ਇਤ ਆਵੇ ਸੋ ਉਤਰਾਏ ਆਪਣ ਘਰ ਜਾਵੇ।
ਮਹਾਰਾਜ ਜੀ ਕਹਿੰਦੇ ਸਿੱਖੋ ਸੰਸਾ ਨਾ ਕਰੋ, ਜੇ ਕੋਈ ਕਮਾਨ ਚੜਾ ਕੇ ਇਸ ਨਗਰ ਵੱਲ ਚੜ ਕੇ ਆਏਗਾ ਨਾ, ਉਹ ਆਪਣੀ ਕਮਾਨ ਉਤਰਵਾ ਕੇ ਇਸ ਨਗਰ ਤੋਂ ਵਾਪਸ ਮੁੜੇਗਾ, ਜਿਵੇਂ ਆਏਗਾ ਉਦਾਂ ਹੀ ਵਾਪਸ ਮੁੜੇਗਾ। ਉਹ ਇਸ ਨਗਰ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਜਿਹੜਾ ਕਮਾਨ ਚੜਾ ਕੇ ਇਸ ਨਗਰ ਤੇ ਚੜ ਕੇ ਆਵੇਗਾ ਉਹ ਆਪਣੀ ਕਮਾਨ ਉਤਰਵਾ ਕੇ ਇਥੋਂ ਘਰ ਜਾਵੇਗਾ।
ਜੰਗ ਜੀਤ ਬੇਕੋ ਇਹ ਥਾਨ,
ਇਹ ਤਾਂ ਜਗ੍ਹਾ ਹੀ ਬੜੀ ਸ੍ਰੇਸ਼ਟ ਹੈ, ਇੱਥੇ ਤਾਂ ਆਉਣ ਵਾਲੇ ਸਮੇਂ ਚ ਅਸੀਂ ਜੰਗ ਜਿੱਤਣੇ ਹਨ।
ਮਰੇ ਤੁਰਕ ਹੋਏ ਬੇਈਮਾਨ,
ਬੜੇ ਤੁਰਕਾਂ ਨੇ ਬੇਈਮਾਨ ਹੋ ਕੇ ਮਰਨਾ, ਬੇਈਮਾਨ ਹੋ ਕੇ ਬੜੇ ਤੁਰਕਾਂ ਦੀ ਮੌਤ ਹੋਣੀ ਹੈ।
ਗੁਰ ਘਰ ਕੀ ਅਵਚਲ ਹੈ ਨੀਮ,
ਗੁਰੂ ਘਰ ਦੀ ਜਿਹੜੀ ਨੀਮ ਹੈ ਉਹ ਤਾਂ ਅਵਚਲ ਹੀ ਰਹੇਗੀ, ਚਲਾਏ ਮਾਨ ਨਹੀਂ ਹੋਵੇਗੀ, ਅਵਚਲ ਹੋ ਕੇ ਰਹੇਗੀ।
ਜਾਏ ਨਾ ਕਬੋ ਰਹਿ ਸਦੀਵ,
ਗੁਰੂ ਘਰ ਦੀ ਨੀਮ ਦਾ ਇੱਥੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਇੱਥੇ ਸਦੀਵ ਕਾਲ ਲਈ ਨੀਮ ਰਹੇਗੀ। ਜਿਹੜਾ ਚੜ ਕੇ ਆਵੇਗਾ ਇਸ ਨਗਰ ਤੇ ਉਤਰ ਕੇ ਵਾਪਸ ਜਾਵੇਗਾ।
ਇਮਕੈ ਸਭ ਕੋ ਭਰਮ ਨਿਵਾਰਾ,
ਏਦਾਂ ਬਚਨ ਕਹਿ ਕੇ ਪੰਜਵੇਂ ਪਾਤਸ਼ਾਹ ਨੇ ਸਾਰੇ ਸਿੱਖਾਂ ਦਾ ਭਰਮ ਨਿਵਾਰਨ ਕੀਤਾ। ਜਿਨ੍ਹਾਂ ਦੇ ਮਨ ਚ ਭਰਮ ਪੈ ਗਿਆ ਸੀ ਨਾ ਪੱਗ ਡਿੱਗਣ ਕਰਕੇ, ਮਹਾਰਾਜ ਜੀ ਦੇ ਬਚਨਾਂ ਨਾਲ ਸਾਰਿਆਂ ਦੇ ਭਰਮ ਦੀ ਨਿਵਿਰਤੀ ਹੋ ਗਈ।
ਲਗੇ ਮਜ਼ਦੂਰ ਕਰਨ ਗੁਣ ਕਾਰਾ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਜ਼ਦੂਰ ਲੱਗ ਗਏ ਸੇਵਾ ਵਿੱਚ, ਕਾਰ ਕਰਨ ਵਾਸਤੇ ਜੁੜ ਗਏ।
ਪੂਰੀ ਕੋਟ ਰਜ ਮ੍ਰਿਤਕਾ ਸੰਗ,
ਪਹਿਲਾਂ ਤਾਂ ਨਗਰ ਦੀ ਮਿੱਟੀ ਜਿਹੜੀ ਨੀਹਾਂ ਵਿੱਚੋਂ ਪੁੱਟੀ ਉਹ ਵਿਚਕਾਰਲੇ ਪਾਸੇ ਸੁੱਟੀ ਜਾਂਦੇ ਵੀ ਤਾਂ ਜੋ ਉੱਚਾ ਕੋਟ ਤਿਆਰ ਹੋ ਸਕੇ।
ਚੌਂਦਿਸ਼ਮੇ ਪਰ ਚਿਰੇ ਉਛੰਗ,
ਚਾਰੇ ਪਾਸਿਓਂ ਬੜੀ ਸੋਹਣੇ ਢੰਗ ਨਾਲ ਦੀਵਾਰ ਕੀਤੀ ਗਈ, ਕਿਲੇ ਵਾਂਗਰ ਕਹਿੰਦੇ ਜਿਵੇਂ ਕਿਲਾ ਬਣਾਈ ਦਾ, ਏਦਾਂ ਚਾਰੇ ਪਾਸੇ ਨਗਰ ਦੀ ਜਿਵੇਂ ਫਿਰਨੀ ਬਣਦੀ ਹੈ ਏਦਾਂ ਦੀਵਾਰ ਬਣਾਈ ਗਈ।
ਔਰ ਹੁਕਮ ਕਰ ਚਿਨਵੇ ਕੀਏ,
ਪਹਿਲਾਂ ਦੀਵਾਰ ਚਿਣੀ ਗਈ, ਕੋਟ ਬਣ ਕੇ ਜਦੋਂ ਤਿਆਰ ਹੋ ਗਿਆ ਫਿਰ ਮਹਾਰਾਜ ਜੀ ਨੇ ਆਗਿਆ ਕੀਤੀ ਹੁਣ ਮਕਾਨ ਬਣਾਓ, ਹੁਣ ਅੰਦਰ ਜਿਹੜੇ ਘਰ ਬਣਾਉਣੇ ਸ਼ੁਰੂ ਕਰੋ।
ਸੁੰਦਰ ਨਾਮ ਗੁਰੂ ਤਵ ਧਰਿਓ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਦਰ ਮਕਾਨ ਬਣਾਉਣੇ ਸ਼ੁਰੂ ਕੀਤੇ ਫਿਰ ਇਸ ਨਗਰ ਦਾ ਨਾਮ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਰੱਖਿਆ। ਆਪ ਆਪਣੇ ਮੁਬਾਰਕ ਮੁਖਾਰ ਬਿੰਦ ਤੋਂ ਮਹਾਰਾਜ ਜੀ ਨੇ ਇਸ ਨਗਰ ਦਾ ਨਾਮ ਰੱਖਿਆ।
ਸ਼੍ਰੀ ਕਰਤਾਰਪੁਰਾ ਸਭ ਬੀਚ,
ਮਹਾਰਾਜ ਜੀ ਕਹਿੰਦੇ ਇਸ ਨਗਰ ਦਾ ਨਾਂ ਹੈ ਸ਼੍ਰੀ ਕਰਤਾਰਪੁਰਾ, ਇਸ ਨਗਰ ਦਾ ਨਾਂ ਹੈ ਕਰਤਾਰਪੁਰਾ। ਇਸ ਨਗਰ ਦੇ ਅੰਦਰ
ਬਿਦਤ ਹੋਏ ਕੈ ਉਚਰੋ ਨੀਚ,
ਭਾਵੇਂ ਕੋਈ ਉੱਚਾ ਨੀਵਾਂ, ਸਾਰਿਆਂ ਵਿੱਚ ਇਹ ਨਗਰ ਦਾ ਨਾਮ ਬਿਦਤ ਹੋਵੇਗਾ, ਇਸ ਨਗਰ ਦਾ ਨਾਮ ਸਾਰਿਆਂ ਵਿੱਚ ਪ੍ਰਗਟ ਹੋਵੇਗਾ।
ਸ਼੍ਰੀ ਅਰਜਨ ਪੁਨ ਲੋਕ ਬੁਲਾਏ,
ਏਦਾਂ ਫਿਰ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਮਕਾਨ ਬਣਨੇ ਤਿਆਰ ਹੋ ਗਏ ਤੇ ਫਿਰ ਖਾਲਸਾ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਸੱਦਿਆ, ਇਸ ਨਗਰ ਵਿੱਚ ਵਸਾਉਣ ਵਾਸਤੇ ਬਹੁਤ ਸਾਰੇ ਸਿੱਖਾਂ ਨੂੰ ਬੁਲਾਇਆ।
ਮਾਨ ਦਾਨ ਦੇ ਘਨੇ ਵਸਾਏ,
ਉਹਨਾਂ ਨੂੰ ਮਾਨ ਤੇ ਦਾਨ ਦੇ ਕੇ ਸਤਿਗੁਰਾਂ ਨੇ ਭਲੀ ਪ੍ਰਕਾਰ ਨਾਲ ਇਸ ਨਗਰ ਵਿੱਚ ਆਪ ਮਕਾਨ ਤਿਆਰ ਕਰਵਾ ਕੇ ਉਹਨਾਂ ਨੂੰ ਉਹਨਾਂ ਮਕਾਨਾਂ ਵਿੱਚ ਵਸਾਇਆ ਹੈ।
ਬਰੇ ਉਹ ਬਾਜ਼ਾਰ ਸਗਨ ਯਾਰ ਸੁੰਦਰ,
ਬਾਜ਼ਾਰ ਵੀ ਬਣ ਗਿਆ ਕਰਤਾਰਪੁਰ ਨਗਰ ਦੇ ਵਿੱਚ, ਦੁਕਾਨਾਂ ਬਣ ਗਈਆਂ, ਬਾਜ਼ਾਰ ਬੜਾ ਸੁੰਦਰ ਬਣ ਕੇ ਤਿਆਰ ਹੋਇਆ।
ਬਣਨ ਲੱਗੇ ਪੁਨਪੁਰ ਮੈਂ ਮੰਦਰ,
ਹੁਣ ਕਈ ਲੋਕ ਆਪ ਆ ਕੇ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਜਾਣ ਕੇ ਵੀ ਗੁਰੂ ਦੀ ਵਸਾਈ ਹੋਈ ਨਗਰੀ ਹੈ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਵਸਾਇਆ। ਇਸ ਕਰਕੇ ਬੜੇ ਪਿਆਰ ਨਾਲ ਕਈਆਂ ਨੇ ਆਪ ਆ ਕੇ ਨਗਰ ਦੇ ਵਿੱਚ ਮਕਾਨ ਬਣਾਉਣੇ ਉਸਾਰਨੇ ਸ਼ੁਰੂ ਕੀਤੇ ਨੇ।
ਧਨੀ ਰੰਗ ਧਨ ਕੇ ਅਨੁਸਾਰਾ,
ਜਿਹੜੇ ਧਨੀ ਨੇ ਜਾਂ ਜਿਹੜੇ ਗਰੀਬ ਨੇ ਧਨ ਦੇ ਅਨੁਸਾਰ ਚੱਲਣ ਵਾਲੇ ਹਨ
ਅਲਪ ਵਿਸਾਲ ਰਚਿਆ ਕਰ ਬਾਰਾ
ਉਹ ਆ ਕੇ ਆਪਣੇ ਆਪਣੇ ਬਿੱਤ ਮੁਤਾਬਕ ਜਿਹੜਾ ਕੋਈ ਵੱਡਾ ਮਕਾਨ ਬਣਾ ਸਕਦਾ ਉਹ ਧਨ ਮੁਤਾਬਕ ਵੱਡਾ ਬਣਾ ਲੈਂਦਾ ਜੇ ਕੋਈ ਗਰੀਬ ਹੈ ਉਹ ਛੋਟਾ ਮਕਾਨ ਬਣਾਉਂਦਾ ਹੈ ਏਦਾਂ ਸਾਰੇ ਆਪੋ ਆਪਣੇ ਮਕਾਨ ਉਸਾਰ ਰਹੇ ਨੇ ਬਣਾ ਰਹੇ ਨੇ
ਬਨਕ ਲੱਗੇ ਵਿਵਹਾਰ ਕਰਨ ਕੋ
ਜਿਹੜੇ ਬਾਣੀਏ ਵਪਾਰੀ ਸਨ ਉਹਨਾਂ ਦੇ ਵਪਾਰ ਵੀ ਚੰਗੇ ਚੱਲ ਪਏ ਦੁਕਾਨਦਾਰੀਆਂ ਵੀ ਚੰਗੀਆਂ ਚੱਲ ਪਈਆਂ
ਲੇਤ ਲਾਭ ਹੋਏ ਗੁਰੂ ਸ਼ਰਨ ਕੋ
ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਬੜਾ ਭਾਰੀ ਲਾਭ ਬੜਾ ਭਾਰੀ ਲਾਹਾ ਬਾਣੀਏ ਪ੍ਰਾਪਤ ਕਰਨ ਲੱਗੇ ਜਿਹੜੇ ਦੁਕਾਨਦਾਰ ਬਣੀਏ ਆਦਿਕ ਸਨ ਉਹ ਵਪਾਰ ਕਰਨ ਲੱਗੇ
ਇਸ ਪ੍ਰਕਾਰ ਪੁਰ ਗੁਰੂ ਵਸਾਇਓ
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਨਗਰ ਵਸਾਇਆ ਇਸ ਤਰ੍ਹਾਂ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਦੀ ਨੀਂਹ ਰੱਖ ਕੇ ਨਗਰ ਵਸਾਇਆ
ਬਾਕ ਉਚਾਰਿਓ ਬਿਦਤ ਦਿਖਾਇਓ
ਔਰ ਜਿਹੜਾ ਬਚਨ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਉਹ ਬਚਨ ਪ੍ਰਗਟ ਕਰਕੇ ਵੀ ਵਿਖਾਇਆ ਜਿਹੜਾ ਬਚਨ ਸਤਿਗੁਰਾਂ ਨੇ ਕਿਹਾ ਸੀ ਨਾ ਉਹ ਬਚਨ ਮਹਾਰਾਜ ਜੀ ਨੇ ਪ੍ਰਗਟ ਕਰਕੇ ਵੀ ਵਿਖਾਇਆ ਉਹ ਸੱਚ ਵੀ ਹੋਇਆ
ਵਰ ਅਰ ਸਰਾਪ ਰਾਹਕਨ ਜੋਏ
ਜਿਹੜਾ ਵਰ ਸਰਾਪ ਦਿੱਤਾ ਸੀ ਜ਼ਿਮੀਦਾਰਾਂ ਨੂੰ ਇੱਕ ਧਿਰ ਨੂੰ ਵਰ ਦਿੱਤਾ ਸੀ ਦੂਜੀ ਧਿਰ ਨੂੰ ਸਰਾਪ ਦਿੱਤਾ ਸੀ ਜਿਨ੍ਹਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਕੀਤਾ ਸੀ ਉਹਨਾਂ ਨੂੰ ਸਰਾਪ ਮਿਲਿਆ ਕਹਿੰਦੇ ਉਹ ਜਿਹੜਾ ਵਰ ਤੇ ਸਰਾਪ ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਦਿੱਤਾ
ਕਹੇ ਜਥਾ ਦੇਖੇ ਮ੍ਰਿਗ ਸੋਏ
ਉਹ ਬਜ਼ੁਰਗ ਦੱਸ ਰਹੇ ਨੇ ਕਹਿੰਦੇ ਹੇ ਗੁਰੂ ਹਰਿਰਾਏ ਸਾਹਿਬ ਜੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਉਹਨਾਂ ਦਾ ਨਾਸ ਕਿਵੇਂ ਹੋਇਆ ਤੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਸੀ ਉਹਨਾਂ ਦਾ ਵਾਧਾ ਕਿਵੇਂ ਹੋਇਆ ਉਹ ਵੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ
ਅਨਗਨ ਸੈਨ ਰਿਪਨ ਕੀ ਆਏ
ਮਹਾਰਾਜ ਜੀ ਫਿਰ ਉਦੋਂ ਅਸੀਂ ਵੇਖਿਆ ਜਿਹੜਾ ਇੱਕ ਬਚਨ ਮਹਾਰਾਜ ਜੀ ਨੇ ਵੀ ਕੀਤਾ ਸੀ ਵੀ ਜਿਹੜਾ ਕਮਾਨ ਚੜਾ ਕੇ ਆਏਗਾ ਉਹ ਤੁਰਵਾ ਕੇ ਵਾਪਸ ਮੁੜੇਗਾ ਮਹਾਰਾਜ ਅਣਗਿਣਤ ਫੌਜਾਂ ਚੜ ਕੇ ਆਈਆਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਇੱਥੇ ਰਹਿੰਦੇ ਸਨ ਤੇ ਅਣਗਿਣਤ ਫੌਜ 70,000 ਤੋਂ ਵੀ ਵੱਧ ਫੌਜ ਤਕਰੀਬਨ 1,00,000 ਦੇ ਨੇੜੇ ਫੌਜ ਸੀ ਜਿਹੜੀ ਤੁਰਕਾਂ ਦੀ ਫੌਜ ਚੜ ਕੇ ਬੇਈਮਾਨ ਹੋ ਕੇ ਚੜ ਕੇ ਆਏ
ਭਿੱਖ ਕਰ ਤ੍ਰਾਸ ਭਇਓ ਸਮਦਾਏ
ਉਸ ਵੇਲੇ ਉਹਨਾਂ ਫੌਜਾਂ ਨੂੰ ਵੇਖ ਕੇ ਇੱਕ ਵਾਰੀ ਸਾਰਿਆਂ ਦੇ ਮਨ ਚ ਡਰ ਪੈਦਾ ਹੋ ਗਿਆ ਸੀ ਉਹਨਾਂ ਨੇ ਚਾਰੇ ਪਾਸਿਓ ਆ ਕੇ ਨਗਰ ਨੂੰ ਘੇਰਾ ਪਾ ਲਿਆ ਸੀ
ਚੌਂਦ ਸ਼ਕੇਰਾ ਤੁਰਕਨ ਕਰਿਓ
ਤੁਰਕਾਂ ਨੇ ਚਾਰੇ ਪਾਸਿਆਂ ਤੋਂ ਆ ਕੇ ਘੇਰਾ ਪਾ ਲਿਆ ਏਦਾਂ ਜਾਪਦਾ ਸੀ ਜਿਵੇਂ ਆਲੇ ਦੁਆਲਿਓ ਸਮੁੰਦਰ ਦਾ ਪਾਣੀ ਠਾਠਾਂ ਮਾਰ ਕੇ ਆਉਂਦਾ ਹੋਵੇ ਤੇ ਨਗਰ ਨੂੰ ਵਿੱਚੇ ਰੋੜ ਕੇ ਲੈ ਜਾਏਗਾ ਇੰਨੀ ਜ਼ਿਆਦਾ ਫੌਜ ਸੀ ਮਹਾਰਾਜ ਤੁਰਕਾਂ ਦਾ ਏਡਾ ਵੱਡਾ ਦਲ ਸੀ ਚੜ ਕੇ ਆਇਆ ਹੋਇਆ
ਵਿੱਚ ਜਾਮਨੀ ਸੰਗਰ ਭਰਿਓ
ਰਾਤ ਦੇ ਸਮੇਂ ਜੰਗ ਹੋਇਆ ਰਾਤ ਨੂੰ ਹੀ ਉਹਨਾਂ ਨੇ ਹਮਲਾ ਕਰ ਦਿੱਤਾ ਸੀ ਤੇ ਅੱਧੀ ਰਾਤ ਦੇ ਸਮੇਂ ਮਹਾਰਾਜ ਦੀ ਜੰਗ ਸ਼ੁਰੂ ਹੋਇਆ
ਸ਼੍ਰੀ ਹਰਗੋਬਿੰਦ ਬਲੀ ਬਹਾਦਰ ਦੇਖੇ ਸ਼ਤੂ ਆਏ ਪੇ ਹਾਦਰ
ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬੜੇ ਬਲੀ ਬਹਾਦਰ ਸੂਰਬੀਰ ਮਹਾਨ ਯੋਧੇ ਨੇ ਉਹਨਾਂ ਨੇ ਜਦੋਂ ਵੇਖਿਆ ਕਿ ਤੁਰਕਾਂ ਦਾ ਬੜਾ ਵੱਡਾ ਦਲ ਚੜ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸੇ ਵੇਲੇ ਸਾਹਮਣੇ ਹਾਜ਼ਰ ਹੋ ਕੇ ਪ੍ਰਤੱਖ ਸਾਹਮਣੇ ਹਾਜ਼ਰ ਹੋ ਕੇ ਆਪਣੇ ਖਪਰੇ ਤੀਰਾਂ ਨਾਲ ਦਸਾਂ ਦਸਾਂ ਵੀਹਾਂ ਵੀਹਾਂ ਦੀਆਂ ਛਾਤੀਆਂ ਨੂੰ ਬਿੰਨ ਕੇ ਸੁੱਟ ਕੇ ਮਾਰਿਆ
ਧਾਰਨ ਜੰਗ ਮਚਿਓ
ਇੱਕ ਸਾਰ ਇਹੋ ਜਿਹਾ ਭਿਆਨਕ ਜੰਗ ਮਚਿਆ ਕਿ ਰਾਤੋ ਰਾਤ ਹੀ ਅੱਧੀ ਨਾਲੋਂ ਜ਼ਿਆਦਾ ਫੌਜ ਤੁਰਕਾਂ ਦੀ ਨਿਪਟ ਗਈ ਖਤਮ ਹੋ ਗਈ
ਚਲੇ ਤੇਗ ਤੋਮਰ ਤਲਵਾਰ
ਮਹਾਰਾਜ ਬੜੀਆਂ ਤੇਗਾਂ ਚੱਲੀਆਂ ਬਰਛੀਆਂ ਚੱਲੀਆਂ ਤਲਵਾਰਾਂ ਚੱਲੀਆਂ ਬੰਦੂਕਾਂ ਤੇ ਤੋਪਾਂ ਚੱਲੀਆਂ
ਸਭ ਸਤਿਗੁਰ ਜੀ ਚੜੇ ਤੁਰੰਗ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕੇ ਤੁਰਕਾਂ ਦਾ ਮੁਕਾਬਲਾ ਕਰਨ ਲਈ ਚੜ ਕੇ ਬਾਹਰ ਆਏ
ਪਰ ਕਰ ਖਪਰੇ ਬ੍ਰਿੰਦ ਨਿਖੰਗ
ਖਪਰੇ ਤੀਰਾਂ ਨਾਲ ਭਰੇ ਹੋਏ ਪਤਾ ਨੀ ਕਿੰਨੇ ਪੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਖਾਲੀ ਕੀਤੇ ਕਿੰਨੇ ਪੱਥਿਆਂ ਨੂੰ ਖਾਲੀ ਕੀਤਾ ਕਿੰਨੇ ਹੀ ਤੀਰ ਮਹਾਰਾਜ ਜੀ ਨੇ ਚਲਾਏ
ਅਲਪ ਚਮੋਈ ਓਤੀ ਸਾਥ
ਹਾਲਾਂਕਿ ਸਤਿਗੁਰਾਂ ਦੇ ਨਾਲ ਬਿਲਕੁਲ ਥੋੜੀ ਜੀ ਗਿਣਤੀ ਦੀ ਫੌਜ ਸੀ ਉਧਰ 70,000 ਤੋਂ ਵੀ ਵੱਧ ਫੌਜ ਇਧਰ ਮਹਾਰਾਜ ਜੀ ਦੇ ਨਾਲ ਬਿਲਕੁਲ ਗਿਣਤੀ ਦੀ ਫੌਜ ਸੀ
ਹਨੇ ਤੁਰਕ ਦਿਖ ਰਾਏ ਹਾਥ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਰਣ ਭੂਮੀ ਵਿੱਚ ਮਾਰਿਆ ਔਰ ਆਪਣੇ ਕਰੜੇ ਹੱਥ ਉਹਨਾਂ ਤੁਰਕਾਂ ਨੂੰ ਵਿਖਾਇਆ ਕਿ ਜਿਵੇਂ ਭਾਈ ਗੁਰਦਾਸ ਜੀ ਦੇ ਕਥਨ ਵਾਂਗਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਵੋ ਪਰਉਪਕਾਰੀ ਦਾ ਬਚਨ ਸੱਤ ਕਰਕੇ ਵਿਖਾਇਆ
ਸੰਗਰਮ ਸੰਗਰ ਮੈਂ ਜੋਧਾ ਅਰ ਘੋਰਾ ਮਰ ਕਰ ਕਟੇ ਪਯੋ ਚੋ ਓਰਾ
ਮਹਾਰਾਜ ਇਹੋ ਜਿਹਾ ਭਿਆਨਕ ਸੰਗਰ ਜੰਗ ਹੋਇਆ ਸੀ ਕਿ ਉਸ ਜੰਗ ਦੇ ਵਿਚ ਬੜੇ ਬੜੇ ਯੋਧੇ ਕੱਟੇ ਗਏ ਬੜੇ ਬੜੇ ਘੋੜੇ ਵੱਢੇ ਗਏ ਘੋੜਿਆਂ ਤੇ ਯੋਧਿਆਂ ਨਾਲ ਰਣ ਭੂਮੀ ਭਰੀ ਹੋਈ ਨਜ਼ਰ ਆਉਂਦੀ ਸੀ ਲੋਥਾਂ ਹੀ ਲੋਥਾਂ ਘੋੜੇ ਕੱਟੇ ਹੋਏ ਕਿਤੇ ਤੜਫ ਰਹੇ ਕਿਤੇ ਸੂਰਮੇ ਤੜਫ ਰਹੇ ਏਦਾਂ ਮਰ ਮਰ ਕੇ ਦੂਰ ਤੱਕ ਉਹਨਾਂ ਦੇ ਕਿਲੇ ਹੀ ਉਸਾਰੇ ਹੋਏ ਨਜ਼ਰ ਆਉਂਦੇ ਸਨ
ਚਲਿਓ ਨਾ ਜਾਏ ਕਿਸੂ ਦਿਸ਼ਮਾਏ
ਇੰਨੀਆਂ ਜਿਆਦੀਆਂ ਲਾਸ਼ਾਂ ਸੀ ਚਾਰੇ ਪਾਸੇ ਖਿੰਡੀਆਂ ਹੋਈਆਂ ਕਿ ਟੁਰ ਕੇ ਲੰਘਿਆ ਨਹੀਂ ਸੀ ਜਾਂਦਾ ਉਹ ਲਾਸ਼ਾਂ ਦੇ ਢੇਰਾਂ ਵਿੱਚੋਂ ਲੰਘਣਾ ਵੀ ਔਖਾ ਸੀ
ਮਿਤਕ ਮਿਤਕਾ ਭਏ ਇਸ ਜਾਈ
ਇੰਨੇ ਜ਼ਿਆਦਾ ਮ੍ਰਿਤਕ ਹੋਏ ਇਸ ਜੰਗ ਦੇ ਮੈਦਾਨ ਵਿੱਚ ਇਸ ਜਗ੍ਹਾ ਦੇ ਉੱਤੇ
ਪੁਰ ਕੋ ਤਾਤੀ ਵਾਉ ਨਾ ਲਾਗੇ
ਪਰ ਦੇਖੋ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਬਚਨ ਸੀ ਵੀ ਨਗਰ ਦਾ ਨਹੀਂ ਕੁਝ ਵਿਗੜੇਗਾ ਤੇ ਮਹਾਰਾਜ ਵੇਖੋ ਨਗਰ ਨੂੰ ਤੱਤੀ ਵਾ ਤੱਕ ਨਹੀਂ ਲੱਗੀ ਇਹੋ ਜਿਹੀ ਕਲਾ ਮਹਾਰਾਜ ਜੀ ਦੀ ਵਰਤੀ ਕੇ ਨਗਰ ਨੂੰ ਤੱਤੀ ਵਾਹ ਤੱਕ ਨਹੀਂ ਲੱਗੀ
ਬਚੀ ਚਮੋ ਕੁਛ ਰਣ ਤਜ ਭਾਗੇ
ਜਿਹੜੀਆਂ ਫੌਜਾਂ ਤੁਰਕਾਂ ਦੀਆਂ ਬਚੀਆਂ ਉਹ ਜੰਗ ਦਾ ਮੈਦਾਨ ਛੱਡ ਕੇ ਨੱਠ ਗਏ ਉਹਨਾਂ ਵਿੱਚੋਂ ਫਿਰ ਕਿਸੇ ਨੇ ਲੜਨ ਦਾ ਹੌਸਲਾ ਨਹੀਂ ਕੀਤਾ
ਚੱਡੀ ਆਏ ਉਤਰਾਏ ਸੁਗੇ ਸ਼੍ਰੀ ਗੁਰੂ ਆਕ ਸੰਪੂਰਨ ਭਇਓ
ਗੁਰੂ ਅਰਜਨ ਪਾਤਸ਼ਾਹ ਜੀ ਦਾ ਵਾਕ ਸੰਪੂਰਨ ਹੋਇਆ ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਵੀ ਜਿਹੜਾ ਚੜ ਕੇ ਆਏਗਾ ਉਤਰ ਕੇ ਜਾਏਗਾ ਉਸੇ ਤਰ੍ਹਾਂ ਜਿਵੇਂ ਚੜ ਕੇ ਆਏ ਉਤਰ ਕੇ ਤੁਰਕਾਂ ਨੂੰ ਵਾਪਸ ਮੁੜਨਾ ਪਿਆ ਉਹਨਾਂ ਦੀ ਕੋਈ ਪੇਸ਼ ਨਹੀਂ ਗਈ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਹੇ ਹੋਏ ਵਾਕ ਉਹਨਾਂ ਦੇ ਬੋਲੇ ਹੋਏ ਬੋਲ ਸੰਪੂਰਨ ਹੋਏ
ਸ਼੍ਰੀ ਅਰਜਨ ਕੋ ਸੁਣੋ ਪ੍ਰਸੰਗ
ਹੇ ਮਹਾਰਾਜ ਜੀ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਸੰਗ ਸੁਣੋ
ਨਿਜ ਹਿਤ ਜਿਮ ਕਰ ਕਰੈ ਉਤੰਗ
ਮਹਾਰਾਜ ਇਹ ਤਾਂ ਜੰਗ ਦੀ ਕਥਾ ਚੱਲ ਪਈ ਹੁਣ ਪੰਜਵੇਂ ਪਾਤਸ਼ਾਹ ਨੇ ਜਿਵੇਂ ਆਪਣੇ ਲਈ ਘਰ ਬਣਾਇਆ ਕਰਤਾਰਪੁਰ ਸਾਹਿਬ ਦੇ ਵਿੱਚ ਆਪਣੇ ਲਈ ਮਹਿਲ ਬਣਾਏ ਉਹ ਜਿਵੇਂ ਮਹਾਰਾਜ ਜੀ ਨੇ ਆਪਣੇ ਲਈ ਘਰ ਤੇ ਮਹਿਲ ਬਣਵਾਏ ਉਹ ਕਥਾ ਸੁਣੋ
ਲਗੇ ਬਸਾਵਨ ਪੁਰ ਕਰਤਾਰ
ਮਹਾਰਾਜ ਜੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਲੱਗੇ ਗੁਰੂ ਅਰਜਨ ਦੇਵ ਸਾਹਿਬ
ਆਪਣ ਵਾਸਤੇ ਸੁਥਲ ਨਿਆਰੰਗ
ਮਹਾਰਾਜ ਜੀ ਨੇ ਆਪਣੇ ਵਾਸ ਵਾਸਤੇ ਆਪਣੇ ਨਿਵਾਸ ਵਾਸਤੇ ਵੀ ਚੰਗੀ ਜਗ੍ਹਾ ਵੇਖੀ ਚੰਗੀ ਸ੍ਰੇਸ਼ਟ ਜਗ੍ਹਾ ਵੇਖੀ
ਰਚੋ ਸਦਨ ਕੋ ਆਏ ਸਦੀਨ
ਆਗਿਆ ਕੀਤੀ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਵੀ ਇੱਥੇ ਸਾਡੇ ਲਈ ਮਕਾਨ ਬਣਾਓ ਇੱਥੇ ਸਾਡੇ ਲਈ ਮਹਿਲ ਬਣਾਓ ਅਸੀਂ ਇਹਨਾਂ ਮਹਿਲਾਂ ਵਿੱਚ ਨਿਵਾਸ ਕਰਾਂਗੇ
ਉਤਮ ਸੰਦਨ ਉਦਮ ਕੀਨ
ਮਸੰਦਾਂ ਨੇ ਬਹੁਤ ਜ਼ਿਆਦਾ ਉਦਮ ਕੀਤਾ ਬਹੁਤ ਸਾਰੀ ਮਾਇਆ ਖਰਚ ਕੇ ਧਨ ਖਰਚ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵਾਸਤੇ ਰਹਿਣ ਲਈ ਮਹਿਲ ਉਸਾਰਨੇ ਸ਼ੁਰੂ ਕੀਤੇ
ਕਾਰੀਗਰ ਬੁਲਵਾਏ ਲਗਾਏ
ਕਾਰੀਗਰ ਆ ਗਏ ਬੜੇ ਮਜ਼ਦੂਰ ਆ ਕੇ ਕਾਰੀਗਰਾਂ ਨੇ ਮਹਿਲ ਉਸਾਰਨੇ ਸ਼ੁਰੂ ਕੀਤੇ ਬਣਾਏ ਨੇ
ਤੀਰਗਰ ਚੋ ਗੁਰੂ ਫੁਰਮਾਏ
ਸਤਿਗੁਰੂ ਜੀ ਨੇ ਫੁਰਮਾਨ ਕੀਤਾ ਕਿ ਭਾਈ ਵੱਡੇ ਮਹਿਲ ਬਣਾਓ ਸਾਡੇ ਵਾਸਤੇ ਆਉਣ ਵਾਲੇ ਸਮੇਂ ਚ ਸਾਡਾ ਬੜਾ ਵੱਡਾ ਪਰਿਵਾਰ ਹੋਏਗਾ ਇੱਥੇ ਆ ਕੇ ਨਿਵਾਸ ਕਰਿਆ ਕਰੇਗਾ ਇਸ ਕਰਕੇ ਵੱਡੇ ਸਾਰੇ ਮਹਿਲ ਸਾਡੇ ਲਈ ਨਿਵਾਸ ਕਰਨ ਲਈ ਬਣਾਓ ਏਦਾਂ ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ
ਕਰ ਕ੍ਰਿਤ ਅਰ ਮਸੰਦ ਮਿਲ ਕੇ ਜਬ
ਕਹਿੰਦੇ ਬਹੁਤ ਸਾਰੇ ਕਾਰੀਗਰਾਂ ਨੇ ਔਰ ਮਸੰਦਾਂ ਨੇ ਆਪਸ ਵਿੱਚ ਮਿਲ ਕਰਕੇ
ਹੱਥ ਜੋੜ ਕਰ ਅਰਜ਼ ਕਰੀ ਤਬ
ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ
ਹੇ ਪ੍ਰਭੂ ਦੁਆਬੇ ਦੇਸ਼ ਮਜਾਰ ਦੀਰਗ ਮੋਟ ਨਾ ਪ੍ਰਾਪਤ ਦਾਰ
ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ ਵੱਡੇ ਮਕਾਨ ਬਣਾਉਣੇ ਨੇ ਤੇ ਜਿੰਨਾ ਵੱਡਾ ਮਕਾਨ ਬਣਾਉਣਾ ਉਹਦੇ ਵਾਸਤੇ ਓਨੀ ਵੱਡੀ ਸ਼ਤੀਰ ਚਾਹੀਦੀ ਹੈ ਲੱਕੜ ਚਾਹੀਦੀ ਹੈ ਤੇ ਮਹਾਰਾਜ ਜੀ ਇਹ ਦੁਆਬੇ ਦਾ ਦੇਸ਼ ਹੈ ਇੱਥੇ ਸਾਨੂੰ ਕੋਈ ਵੱਡੀ ਲੱਕੜ ਨਹੀਂ ਮਿਲ ਰਹੀ
ਬਿਨਾਂ ਦਰਾਜ਼ ਤੇ ਸਦਨ ਨਾ ਦਰਾਜ
ਮਹਾਰਾਜ ਜੀ ਬਿਨਾਂ ਵੱਡੀ ਲੱਕੜ ਤੋਂ ਵੱਡਾ ਮਕਾਨ ਨਹੀਂ ਬਣ ਸਕਦਾ ਛੋਟੀਆਂ ਲੱਕੜਾਂ ਤਾਂ ਹਨ ਉਹਦੇ ਨਾਲ ਮਕਾਨ ਛੋਟਾ ਬਣਦਾ ਤੁਹਾਡਾ ਹੁਕਮ ਹੈ ਵੱਡਾ ਮਕਾਨ ਬਣਾਉਣਾ ਤੇ ਵੱਡਾ ਮਕਾਨ ਬਣਾਉਣ ਵਾਸਤੇ ਮਹਾਰਾਜ ਜੀ ਵੱਡੀ ਲੱਕੜ ਚਾਹੀਦੀ ਆ, ਉਹ ਸਾਨੂੰ ਇਸ ਦੁਆਬੇ ਦੇਸ਼ ਚੋਂ ਨਹੀਂ ਮਿਲ ਰਹੀ।
ਬਣਤ ਨਹੀਂ ਕਿਮ ਸਭਾ ਸਮਾਜ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਸਭਾ ਦੇ ਇਕੱਠ ਵਾਲਾ ਘਰ ਕਿਵੇਂ ਬਣੇਗਾ, ਵੱਡੀ ਲੱਕੜ ਤੋਂ ਬਿਨਾਂ ਆਪ ਜੀ ਦਾ ਮਕਾਨ ਕਿਵੇਂ ਤਿਆਰ ਹੋਵੇਗਾ।
ਸ੍ਰੀ ਸਤਿਗੁਰ ਸੁਣ ਗਿਰਾ ਉਚਾਰੇ, ਖੋਜੋ ਦੂਰ ਨਿਕਟ ਜੈ ਭਾਰੇ।
ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਸਿੱਖੋ ਮਨ ਉਦਾਸ ਨਾ ਕਰੋ, ਲੱਭਿਆ ਮਿਲ ਸਕਦੀ ਹੈ ਲੱਕੜ, ਤੁਸੀਂ ਭਾਲ ਕਰੋ ਦੂਰੋਂ ਨੇੜਿਓਂ, ਜਿੱਥੇ ਵੀ ਨੇੜੇ ਤੇੜੇ ਕੋਈ ਦੱਸਦਾ ਹੈ ਚਾਹੇ ਦੂਰੋਂ ਕਿਤੋਂ ਪਤਾ ਲੱਗਦਾ, ਭਾਲ ਕਰੋ ਜਿੱਥੋਂ ਵੱਡੀ ਲੱਕੜ ਮਿਲ ਸਕੇ।
ਜਿਤ ਕਮੋਲ ਕੋ ਲੇਵੈ ਦੇ,
ਜਿੱਦਾਂ ਕੋਈ ਮੁੱਲ ਮੰਗਦਾ ਉਹਨੂੰ ਮੁੱਲ ਵੀ ਦੇ ਦਿਓ, ਜੇ ਵੱਡੀ ਲੱਕੜ ਮਿਲਦੀ ਹੈ ਉਹਦੇ ਬਦਲੇ ਚ ਜਿੰਨੇ ਕੋਈ ਰੁਪਈਏ ਪੈਸੇ ਮੰਗਦਾ ਤਾਂ ਉਹ ਵੀ ਦੇ ਦਿਓ।
ਇਹ ਕਰ ਆਨੋ ਕਰ ਜੋਏ,
ਤੁਸੀਂ ਉਹ ਲੱਕੜ ਖਰੀਦ ਕੇ ਲਿਆਓ ਤਾਂ ਜੋ ਗੁਰੂ ਘਰ ਦਾ ਇਹ ਕਾਰਜ ਪੂਰਾ ਹੋ ਸਕੇ, ਗੁਰੂ ਘਰ ਦੇ ਮਹਿਲ ਉਸਰ ਸਕਣ।
ਦਾਰ ਦਰਾਜ ਲੱਗੇ ਘਰ ਬਣੇ,
ਕਿਉਂਕਿ ਵੱਡੀ ਲੱਕੜ ਚਾਹੀਦੀ ਆ ਜੇ ਵੱਡਾ ਘਰ ਬਣਾਉਣਾ, ਵੱਡਾ ਮਕਾਨ ਬਣਾਉਣਾ, ਤਾਂ ਜੋ ਸੰਗਤ ਦਾ ਵੀ ਜੋੜ ਮੇਲਾ ਹੋਣਾ ਕਰਨਾ, ਸੰਗਤ ਜੁੜਨ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਹੈ, ਤੇ ਖੁੱਲੀ ਜਗ੍ਹਾ ਬਣਾਉਣ ਲਈ ਭਾਈ ਵੱਡੀ ਲੱਕੜ ਚਾਹੀਦੀ ਆ, ਉਹਦੀ ਭਾਲ ਕਰੋ।
ਤਥਾ ਬਣਾਵੋ ਦੇ ਧਨ ਕਨੇ,
ਜਿੰਨਾ ਪੈਸਾ ਲੱਗਦਾ ਲਾ ਦਿਓ, ਪੈਸੇ ਦੀ ਫਿਕਰ ਨਾ ਕਰੋ, ਜਿੱਥੋਂ ਲੱਕੜ ਮਿਲਦੀ ਆ ਜਾਂ ਲੱਕੜ ਲਿਆ ਕੇ ਵੱਡਾ ਮਕਾਨ ਬਣਦਾ ਤਾਂ ਬਣਾਓ।
ਹੁਣ ਆਇਸ ਕੋ ਸਕਲ ਮਸੰਦ,
ਸਤਿਗੁਰੂ ਜੀ ਦੀ ਆਗਿਆ ਇਹਨਾਂ ਸਾਰੇ ਮਸੰਦਾਂ ਨੇ ਸੁਣੀ ਹੈ।
ਜਿਤ ਕਿਤ ਖੋਜਤ ਪਠ ਨਰ ਬ੍ਰਿੰਦ,
ਹੁਣ ਇਹ ਭਾਲ ਕਰਨ ਲੱਗੇ, ਜਿੱਧਰ ਕਿੱਧਰ ਬਹੁਤ ਸਾਰੇ ਬੰਦੇ ਭੇਜ ਕੇ ਭਾਲ ਕਰਨ ਲੱਗੇ ਕਿ ਵੱਡੀ ਲੱਕੜ ਮਿਲ ਜਾਏ।
ਜਿਸ ਥਲ ਜਾਏ ਹੋਏ ਵਿਸਾਲ,
ਜਿੱਥੇ ਜਾਂਦੇ ਨੇ ਉੱਥੇ ਜਾ ਕੇ ਪਤਾ ਕਰਦੇ ਨੇ ਵੀ ਕਿੱਥੋਂ ਵੱਡੀ ਲੱਕੜ ਮਿਲ ਸਕਦੀ ਹੈ।
ਸੁਧ ਕੋ ਦਿਓ ਲਿਆਏ ਤਤਕਾਲ,
ਮਹਾਰਾਜ ਜੀ ਨੇ ਕਹਿ ਦਿੱਤਾ ਸੀ ਪਹਿਲਾਂ ਵੀ ਜਿੱਥੋਂ ਪਤਾ ਲੱਗੇ ਖਬਰ ਲੈ ਕੇ ਆਓ, ਉੱਥੇ ਫਿਰ ਦੁਬਾਰਾ ਲੈਣ ਵਾਸਤੇ ਲੱਕੜ ਖਰੀਦ ਕੇ ਵੀ ਜੇ ਲਿਆਉਣੀ ਪਵੇ ਤਾਂ ਲੈ ਕੇ ਆਓ।
ਜਿਤ ਕਦਰਬ ਲੈ ਸੋ ਤੈ ਬਹਿ,
ਜਿੰਨਾ ਕੋਈ ਪੈਸਾ ਮੰਗਦਾ ਰੁਪਈਏ ਮੰਗਦਾ ਉਹਨੂੰ ਰੁਪਈਏ ਬਦਲੇ ਚ ਦੇ ਦਿਓ।
ਗੁਰੂ ਹੁਕਮ ਘਰ ਦੀ ਬਣੇ,
ਸਤਿਗੁਰਾਂ ਦਾ ਹੁਕਮ ਹੈ ਕਿ ਵੱਡਾ ਮਕਾਨ ਬਣੇ, ਵੱਡਾ ਘਰ ਬਣੇ, ਉਹਦੇ ਵਾਸਤੇ ਵੱਡੀ ਲੱਕੜ ਚਾਹੀਦੀ ਹੈ। ਏਦਾਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਹੁਕਮ ਕੀਤਾ ਕਿ ਦੂਰ ਦੂਰ ਜਾ ਕੇ ਭਾਲ ਕਰੋ ਜਿੱਥੋਂ ਵੱਡੀ ਲੱਕੜ ਮਿਲ ਸਕੇ, ਜਿਵੇਂ ਸਿੱਖ ਭਾਲ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।